एक ओंकार सतनाम करता पुरुख निर्भाओ निर्वैर अकाल मूरत अजूनी सहभंगुर प्रसाद जाप आद सच जुगाद सच है भी सच नानक होसी भी सच गुरु नानक पुरुषोत्तम परंपरावर नाथ युगल चरण मम बंदना धर पर धर कर माथ हिंद धर्म को आसरा तुरकन तेज विनाश श्री गुरु गोविंद सिंह जी नमो चरणा के पास आदि पूर्ण मद पूर्ण अंत पूर्ण परमेश्वरा सिमरंत संत सर्वत्र रमण नानक अगनासन जगदीश रहे। श्री गुरु नानक साहब सच्चे पातशाह अंतरीव साधन ध्यान ते जोर दिता है। ध्यान करके आत्म ज्ञान की प्राप्ति हुंदी है, पराभक्ति की प्राप्ति हुंदी है। उस समय के जेडे प्रचलित साधन सन नाथ संपर्दा शिखर ते सी, होर कई मत सन, कोई एवें दे जेड़े हम ब्रह्मस्मी दियां ठीसा मारन वाले थोथे ज्ञानी सन, खाली थ्यूरी सी, प्रैक्टिकली नहीं सी। कुछ उन्हां नूं ध्यान च रख के रिद्धा सिद्धा च फसे हुए सिद्धां नूं मुखातब करके गुरु महाराज जी ने उपदेश दिता है। ते अपना मत जेड़ा है वो नाम भगती ध्यान ते जेड़ी साड़ी असल मंजल है आत्मा नू ब्रह्म रूप जानना, ये अभेद भगती जेड़ी है, अभेद भगती जेड़ी है ये करके ही अपने स्वरूप का ज्ञान हुंदा है। ये जेड़ा जीव है ब्रह्म रूप है, आत्मा जेड़ा है ये परमात्मा नाल एकमिक है, ये बिना भगती तो निश्चय नहीं हुंदा। तां गुरु महाराज जी नाथ संप्रदाय जिदे चेले रिधियां सिद्धियां वाले सिद्ध सन, 84 सन, उन्हां नाल बहस मुबासे होए, गोष्ठां होईयां, ते उन्हां दे चिन्हां नूं लै के ते गुरु महाराज जी असल राह विखाया उन्हां नूं। गुरु महाराज जी जे बाहर कुदरत वल ध्यान करदे ने ते विस्मादता आश्चर्यता च लीन हो जांदे ने ते अपने द्वारा सिख नूं उपदेश देंदे ने पे जे बाहर मुखी बिरती जाए तां कुदरत दी आश्चर्यता वेखो, जे अंतरीव सुरती जाए तां ध्यान द्वारा आत्मा च लीन हो जाए, अपने स्वरूप च लीन हो जाए। ते साडा जिहड़ा स्वरूप है वह सुख स्वरूप है, दुख पर हर सुख कर लै जाए, दुख पर हट जाणगे सुख च लीन हो जाणगे। सो महाराज जी इस पौड़ी 28, 29, 30वीं पौड़ी तीक सिद्धां नूं उपदेश दिता है ते उन्हां दे चिन्हां नूं लै के उपदेश दिता है। पहला मुंद्रा तो शुरू कीता, ਭਈ ਮੁੰਦਰਾਂ ਸੰਤੋਖ ਦੀਆਂ ਚਾਹੀਦੀਆਂ ਨੇ। ਫਿਰ ਅੱਗੇ ਭੁਗਤੀ ਜਿਹੜੀ ਹੈ ਇਹ ਤੁਹਾਡਾ ਭੰਡਾਰੀ ਜਿਹੜਾ ਹੈ ਉਹ ਤੁਹਾਨੂੰ ਖੁਰਾਕ ਦਿੰਦਾ ਜਿਹਨੂੰ ਉਹ ਭੁਗਤੀ ਆਉਂਦੇ ਨੇ, ਭੁਗਤ ਭੰਡਾਰਨ। ਅਤੇ ਗੁਰੂ ਮਹਾਰਾਜ ਜੀ ਗਿਆਨ ਦੀ ਭੁਗਤੀ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਲ ਆਪਣਾ ਮਤ ਵੀ ਦੱਸਦੇ ਜਾਂਦੇ ਨੇ। ਸਾਡੀ ਭੁਗਤੀ ਜਿਹੜੀ ਇਹ ਗਿਆਨ ਦੀ ਹੈ, ਦਇਆ ਕਰਕੇ ਅਗਾਂਹ ਵੰਡਨੇ ਹਾਂ, ਇਸ ਗੱਲੋਂ ਦਇਆ ਭੰਡਾਰਨ ਹੈ। ਇੱਕ ਪੁਰਾਣ ਕਥਾ ਵੀ ਆਉਂਦੀ ਹੈ, ਇੱਕ ਵਾਰ ਸ਼ਿਵ ਭਗਵਾਨ ਨੂੰ ਭਿੱਖਿਆ ਨਾ ਮਿਲੀ ਕਾਂਸ਼ੀ 'ਚੋਂ, ਅਤੇ ਮਹਾਮਾਇਆ ਨੇ ਅੰਨਪੂਰਨਾ ਦੇਵੀ ਦਾ ਰੂਪ ਧਾਰ ਕੇ ਭਿੱਖਿਆ ਦਿੱਤੀ ਸੀ। ਸੋ ਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਡਾ ਤਾਂ ਵੀ ਭੰਡਾਰ ਦੇਣ ਵਾਲਾ ਇੱਕੋ ਨਾਥ ਹੈ ਪਰਮੇਸ਼ਰ, ਅਤੇ ਉਹ ਜਿਹੜਾ ਗਿਆਨ ਰੂਪੀ ਭੋਜਨ ਦਿੰਦਾ ਹੈ, ਆਪ ਵੀ ਛਕਨੇ ਅਗਾਂਹ ਵੀ ਛਕਾਨੇ ਆ, ਅਤੇ ਜਿਹਦੇ ਕਰਕੇ ਛਕਾਉਣ ਵਾਸਤੇ ਦਇਆ ਹੀ ਭੰਡਾਰੀ ਹੈ। ਅਤੇ ਤੁਹਾਡਾ ਨਾਥ ਗੋਰਖ ਹੈ, ਅਤੇ ਸਾਡਾ ਤਾਂ ਪਰਮੇਸ਼ਰ ਨਾਥ ਹੈ ਜਿਹਨੇ ਸਭ ਨੂੰ ਨੱਥਿਆ। ਤੁਸੀਂ ਰਿੱਧਾ ਸਿੱਧਾ ਹੀ ਫਸੇ ਹੋ, ਸਾਡੇ ਵਾਸਤੇ ਹੋਰਨਾਂ ਦਾ ਸਵਾਦ ਹੈ, ਅਗਿਆਨੀਆਂ ਦਾ, ਖੁੰਝਿਆਂ ਹੋਇਆਂ ਦਾ। ਤੁਹਾਡੀ ਕਾਰ ਚਲਾਉਂਦੇ ਨੇ ਉਹਨੂੰ ਘਰ ਬਾਹਰ ਹੀ ਆਉਂਦੇ ਨੇ, ਸਾਡਾ ਹੀ ਕਾਰ ਚਲਾਉਂਦੇ ਨੇ ਸੰਯੋਗ ਅਤੇ ਵਿਯੋਗ। ਤੁਸੀਂ ਆਦੇਸ਼ ਆਦੇਸ਼ ਨਮਸਕਾਰ ਕਰਦੇ ਹੋ ਨਾਥ ਨੂੰ, ਆਪਣੇ ਵਡਕਿਆਂ ਨੂੰ। ਅਸੀਂ ਅਕਾਲ ਪੁਰਖ ਨੂੰ ਆਦੇਸ਼ ਆਉਣੇ ਹਾਂ ਜਿਹਦਾ ਹਰੇਕ ਸਮੇਂ 'ਚ ਇੱਕ ਰਸ ਰੂਪ ਹੈ। ਉਸੇ ਹੀ ਰੋਹ 'ਚ ਗੁਰੂ ਮਹਾਰਾਜ ਜੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਉਹ ਈਸ਼ਵਰ ਜਿਹੜਾ ਹੈ, ਜਿਹੜਾ ਨਾਥ ਹੈ, ਉਹ ਮਾਇਆ ਦੇ ਨਾਲ ਜਦੋਂ ਜੁੜਿਆ, ਮਾਈ ਨਾ ਮਾਇਆ ਦਾ, ਜੁਗਤ ਨਾ ਜੁੜਨ ਦਾ, ਵਿਆਈ ਨਾ ਪ੍ਰਸੂਤ ਹੋਣ ਦਾ, ਉਹ ਇੱਕ ਮਾਈ ਈਸ਼ਵਰ ਨਾਲ ਜੁੜੀ ਅਤੇ ਪ੍ਰਸੂਤ ਹੋਈ ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਜਿਹਨੂੰ ਭਗਵਾਨ ਵਿਸ਼ਨੂੰ, ਸ਼ਿਵ ਭਗਵਾਨ, ਬ੍ਰਹਮਾ ਇਹ ਮੁਖੀ ਚੇਲੇ ਗਿਣਦੇ ਨੇ। ਇਹ ਆਮ ਪੁਰਾਣ ਕਥਾ ਹੈ, ਇੱਕ ਸੰਸਾਰੀ ਇੱਕ ਭੰਡਾਰੀ ਜਿਨ੍ਹਾਂ ਨੂੰ ਇਹ ਕਾਰਜ ਸੌਂਪੇ ਗਏ, ਸੰਸਾਰ ਨੂੰ ਘੜਦਾ ਹੈ ਕਿ ਇੱਥੇ ਬ੍ਰਹਮੇ ਘੜਤ ਘੜੀਏ, ਤਾਂ ਇੱਕ ਭਗਵਾਨ ਵਿਸ਼ਨੂੰ ਸਭ ਨੂੰ ਰੋਜੀ ਦਿੰਦਾ, ਸ਼ਿਵ ਭਗਵਾਨ ਸਭ ਨੂੰ ਲੈ ਕਰਦਾ। ਪਰ ਨਾਲ ਅਸਚਰਜ ਇਹ ਹੈ, ਇਹ ਵੀ ਕਿਰਤ ਹੈ, ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਵੀ ਇਹਨਾਂ ਨੂੰ ਦਿੰਦਾ ਹੈ, ਇਹਨਾਂ ਨੂੰ ਵੀ ਉਹੀ ਬਣਾਉਂਦਾ ਹੈ, ਉਹੀ ਦਿੰਦਾ ਹੈ। ਇਹ ਉਹਨੂੰ ਵੇਖ ਨਹੀਂ ਸਕਦੇ, ਕਿਉਂ? ਉਹਦੀ ਕਿਰਤ ਨੇ, ਕਿਰਤ ਨੂੰ ਕਰਤਾ ਕਰਕੇ ਨਹੀਂ ਜਾਣਨਾ, ਉਹ ਕਰਤਾ ਹੈ, ਉਹ ਦ੍ਰਿਸ਼ਟਾ ਹੈ। ਇਹ ਦ੍ਰਿਸ਼ ਨੇ ਇਹ ਉਹਨੂੰ ਪੂਰਾ ਨਹੀਂ ਵੇਖ ਸਕਦੇ, ਉਹ ਇਹਨਾਂ ਨੂੰ ਵੇਖ ਰਿਹਾ ਅਤੇ ਆਪਣੇ ਹੁਕਮ ਵਿੱਚ ਚਲਾ ਰਿਹਾ ਹੈ। ਮਾਇਆ ਦੁਆਰਾ ਇਹ ਤਿੰਨ ਚੇਲੇ ਪੈਦਾ ਹੋਏ, ਸੋ ਈਸ਼ਵਰ ਦੇ ਨਾਲ ਮਾਇਆ ਜੁੜੀ ਅਤੇ ਇਹ ਸੁਪਾਦਕ ਬ੍ਰਹਮ ਹੋਇਆ। ਇਹਦਾ ਨਾਂ ਈਸ਼ਵਰ ਹੈ, ਹਿਰਨ ਗਰਭ ਹੈ, ਵਿਰਾਟ ਹੈ, ਤਿੰਨ ਸਰੂਪ ਨੇ ਨਾ, ਤਿੰਨ ਸਰੀਰ ਨੇ ਈਸ਼ਵਰ ਦੇ, ਜਿਹੜਾ ਮਾਇਆ ਉਪਾਧੀ ਵਾਲਾ ਈਸ਼ਵਰ। ਫਿਰ ਉਹਨੂੰ ਹਿਰਨ ਗਰਭ ਆਖ ਲਿਆ, ਉਹੀ ਸਥੂਲ ਉਪਾਧੀ ਵਾਲਾ ਵਿਰਾਟ ਹੋ ਗਿਆ। ਵਿਰਾਟ ਤੋਂ ਹਿਰਨ ਗਰਭ ਈਸ਼ਵਰ, ਮਾਇਆ ਦੀ ਉਪਾਧੀ ਵਾਲਾ ਈਸ਼ਵਰ। ਈਸ਼ਵਰ ਦੇ ਨਾਲ ਈਸ਼ਵਰ ਕਿਉਂ ਅਸੀਂ ਆਉਂਦੇ ਹਾਂ? ਮਾਇਆ ਕਰਕੇ। ਸੁਪਾਦਕ ਬ੍ਰਹਮ ਜਿਹੜਾ ਹੈ ਉਹ ਈਸ਼ਵਰ ਹੈ, ਈਸ਼ਵਰ ਦੇ ਨਾਲ ਮਾਇਆ ਜੁੜੀ, ਤਾਂ ਕਰਕੇ ਤਿੰਨ ਚੇਲੇ ਪੈਦਾ ਹੋਏ। ਇਹ ਉਹਦੀਆਂ ਵਿਭੂਤੀਆਂ ਨੇ, ਕਾਰਨਾਂ ਦਾ ਕਾਰਨ ਪਰਮਾਤਮਾ ਹੀ ਹੈ, ਬ੍ਰਹਮ ਹੈ, ਉਹ ਇੱਕੋ ਹੀ ਹੈ। ਇਹ ਸਭ ਉਹਦੀ ਕਿਰਤ ਨੇ। ਗੁਰੂ ਸਾਹਿਬ ਮਾਇਆ ਨੂੰ ਸੁਤੰਤਰ ਨਹੀਂ ਗਿਣਦੇ। ਵੇਦਾਂਤ ਦੇ ਵਿੱਚ ਛਿਆਂ ਚੀਜ਼ਾਂ ਨੂੰ ਅਨਾਦੀ ਗਿਣਦੇ ਨੇ। ਬ੍ਰਹਮ ਅਨਾਦੀ ਹੈ, ਮਾਇਆ ਅਨਾਦੀ ਹੈ, ਜੀਵ ਅਨਾਦੀ ਹੈ, ਇਹਨਾਂ ਦਾ ਸੰਬੰਧ ਅਨਾਦੀ ਹੈ। ਪਰ ਗੁਰੂ ਸਾਹਿਬ ਮਾਇਆ ਨੂੰ ਉਹ ਸ਼ਾਂਤ ਅਨਾਦੀ ਗਿਣਦੇ ਨੇ, ਪਰ ਗੁਰੂ ਸਾਹਿਬ ਇੱਥੇ ਇਹ ਝਗੜਾ ਮੁਕਾ ਦਿੱਤਾ ਹੋਇਆ ਹੈ। ਗੁਰੂ ਮਹਾਰਾਜ ਜੀ ਮਾਇਆ ਨੂੰ ਸੁਤੰਤਰ ਨਹੀਂ ਗਿਣ ਰਹੇ। ਗੁਰੂ ਸਾਹਿਬ ਬਾਣੀ 'ਚ ਲਿਖ ਗਏ ਨੇ ਮਾਇਆ ਤਾਂ ਕੀ ਕੀਤੀ ਹੋਈ, ਵੀ ਮਾਇਆ ਕੀਤੀ ਹੋਈ ਹੈ, ਮਾਇਆ ਉਹਦੀ ਬਣਾਈ ਹੋਈ ਹੈ, ਮਾਇਆ ਈਸ਼ਵਰ ਦੇ ਅਧੀਨ ਹੈ, ਮਾਇਆ ਸੁਤੰਤਰ ਨਹੀਂ ਹੈ। ਜੇ ਉਹ ਕਿਰਪਾ ਕਰੇ ਤਾਂ ਆਪਣੀ ਮਾਇਆ ਚੁੱਕ ਲੈਂਦਾ ਅਤੇ ਭਗਤਾਂ ਨੂੰ ਦਰਸ਼ਨ ਦਿੰਦਾ ਹੈ। ਸੋ ਗੁਰੂ ਮਹਾਰਾਜ ਜੀ ਦਾ ਇੱਥੇ ਆ ਕੇ ਥੋੜ੍ਹਾ ਜਿਹਾ ਫਰਕ ਹੈ। ਉਹ ਫਰਕ ਕੀ ਹੈ? ਗੁਰੂ ਮਹਾਰਾਜ ਜੀ ਪ੍ਰੇਮਾ ਭਗਤੀ ਕਰਕੇ, ਸੇਵਾ ਕਰਕੇ, ਸਮਰਪਣ ਕਰਕੇ ਬਖਸ਼ਿਸ਼ ਦਾ ਮਾਰਗ ਹੈ। ਜਦੋਂ ਈਸ਼ਵਰ ਬਖਸ਼ਿਸ਼ ਕਰਦਾ ਹੈ ਤਾਂ ਮਾਇਆ ਆਪਣੀ ਚੁੱਕ ਲੈਂਦਾ ਹੈ। ਜਿਹੜੀ ਉਹਦੀ ਯੋਗ ਮਾਇਆ ਉਹਦੇ ਅਧੀਨ ਹੈ, ਉਹ ਸੁਤੰਤਰ ਨਹੀਂ ਹੈ। ਮਾਇਆ ਤਾਂ ਕੀ ਕੀਤੀ ਹੋਈ, ਅਤੇ ਜੇ ਉਹਦੀ ਕੀਤੀ ਹੋਈ ਹੈ ਤਾਂ ਉਹਦਾ ਕਰਤਾ ਹੈ। ਅਤੇ ਮਾਇਆ ਉਪਾਧੀ ਕਰਕੇ ਅਗਰ ਤਿੰਨ ਚੇਲੇ ਪੈਦਾ ਹੋ ਗਏ, ਉਹ ਵੀ ਸੁਤੰਤਰ ਨਹੀਂ ਹਨ, ਉਹ ਮਾਇਆ ਦੇ ਅਧੀਨ ਨੇ। ਕਿਉਂ? ਮਾਇਆ ਕਰਕੇ ਅਗਾਂਹ ਪੈਦਾ ਹੋਏ, ਮਾਇਆ ਜੁੜੀ ਨਾ, ਮਾਇਆ ਦੇ ਬੇਟੇ ਹੋ ਗਏ। ਅਤੇ ਗੁਰੂ ਸਾਹਿਬ ਹੋਰ ਨੇ ਵੀ ਹੋਰ ਥੇ ਅਗਾਂਹ ਜਾ ਕੇ ਦੱਸਿਆ ਹੈ ਵੀ ਬ੍ਰਹਮਾ ਵਿਸ਼ਨ ਮਹਾਂਦੇਵ ਭੁੱਲੇ ਵੇਣ ਗੁਰ ਤੱਤ ਨਾ ਪਾਇਆ। ਸੋ ਈਸ਼ਵਰ ਪਰਮਾਤਮਾ ਜਿਹੜਾ ਸਤ ਚੇਤ ਆਨੰਦ ਹੈ, ਬ੍ਰਹਮ ਹੈ, ਉਹ ਮਾਇਆ ਦੀ ਉਪਾਧੀ ਕਰਕੇ ਈਸ਼ਵਰ ਹੈ। ਮਾਇਆ ਦੀ ਉਪਾਧੀ ਵਾਲਾ ਜਿਹੜਾ ਈਸ਼ਵਰ ਹੈ, ਅਗਰ ਤਿੰਨ ਚੇਲੇ ਪੈਦਾ ਕੀਤੇ, ਸਤੋ ਰਜੋ ਤਮੋ, ਇਹਦੇ ਕਰਕੇ ਪੰਜ ਤੱਤ ਪੈਦਾ ਹੋ ਗਏ। ਪਰ ਜਿੰਨੀ ਰਚੀ ਹੋਈ ਹੈ ਉਹਦੀ ਛੋਟੀ ਵੱਡੀ ਸ੍ਰਿਸ਼ਟੀ ਜੜ ਚੇਤ, ਉਹ ਸਭ ਨੂੰ ਵੇਖ ਰਿਹਾ ਹੈ, ਇਹ ਉਹਨੂੰ ਨਹੀਂ ਵੇਖ ਸਕਦੇ। ਇਹ ਅਜੀਬ ਗੱਲ ਹੈ, ਇਹ ਹੈਰਾਨ ਕਰਨ ਵਾਲੀ ਗੱਲ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਅੱਗੇ ਜਾ ਕੇ ਦੱਸਿਆ। ਸੋ ਮਹਾਰਾਜ ਜੀ ਏਕਾਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀ ਬਾਣ। ਜਿਵ ਤੇ ਸੁਭਾਵ ਹੈ, ਜਿਵੇਂ ਈਸ਼ਵਰ ਨੂੰ ਪਾਉਂਦਾ ਹੈ, ਪ੍ਰਭੂ ਨੂੰ, ਅਕਾਲ ਪੁਰਖ ਨੂੰ, ਜਿਵੇਂ ਉਹਦਾ ਹੁਕਮ ਹੁੰਦਾ ਹੈ, ਤਿਵੇ ਚਲਾਵੇ, ਉਸ ਤਰ੍ਹਾਂ ਇਹਨਾਂ ਨੂੰ ਚਲਾਉਂਦਾ ਹੈ। ਕਿਉਂ? ਆਗਿਆਕਾਰੀ ਕਿੰਨੀ ਮਾਇਆ, ਮਾਇਆ ਜਿਹੜੀ ਹੈ ਆਗਿਆਕਾਰੀ ਈਸ਼ਵਰ ਦੀ ਹੈ, ਅਤੇ ਮਾਇਆ ਦੇ ਅਧੀਨ ਅਗਾਂਹ ਤਿੰਨ ਚੇਲੇ ਨੇ। ਇਹ ਸਾਰੇ ਪ੍ਰਭੂ ਪਰਮਾਤਮਾ ਦੇ ਅਧੀਨ ਨੇ, ਉਹ ਸਭ ਨੂੰ ਵੇਖ ਰਿਹਾ, ਦ੍ਰਿਸ਼ਟਾ, ਉਹ ਦ੍ਰਿਸ਼ਟਾ ਹੈ, ਸਭ ਦਾ ਜਾਣਨਹਾਰ ਹੈ, ਵੇਖਣਹਾਰ ਹੈ, ਸਰਵ ਸਮਰਾਟ, ਸਰਵ ਸ਼ਕਤੀਮਾਨ ਹੈ, ਸਭ ਦਾ ਨਿਯੰਤਾ, ਪ੍ਰੇਰਕ ਹੈ, ਸਭ ਦਾ ਆਧਾਰ ਹੈ। ਸੋ ਉਸਦਾ ਜਿਵੇਂ ਹੁਕਮ ਹੁੰਦਾ ਹੈ ਤਿਵੇਂ ਉਸ ਤਰ੍ਹਾਂ ਇਹਨਾਂ ਨੂੰ ਚਲਾਉਂਦਾ ਹੈ। ਜੇ ਉਹ ਫੁਰਮਾਨ ਜਿਵੇਂ ਉਹਦਾ ਹੁਕਮ ਹੁੰਦਾ ਹੈ, ਉਹ ਵੇਖੇ, ਉਹ ਇਹਨਾਂ ਨੂੰ ਵੇਂਹਦਾ ਹੈ, ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਇਹ ਨਜ਼ਰੀ ਨਹੀਂ ਆਉਂਦਾ ਅਕਾਲ ਪੁਰਖ, ਕਿਉਂ? ਉਹ ਦ੍ਰਿਸ਼ਟਾ ਹੋਇਆ, ਉਹ ਦ੍ਰਿਸ਼ ਹੋਏ, ਇਹ ਮਾਇਆ ਕਰਕੇ ਮਾਇਆ ਰਚਿਤ ਹੋਏ, ਉਹ ਸ਼ੁੱਧ ਹੋਇਆ। ਬਹੁਤਾ ਇਹੋ ਵਿਡਾਣ, ਇਹ ਬੜੀ ਹੈਰਾਨੀ ਵਾਲੀ ਗੱਲ ਹੈ, ਇਹ ਬੜਾ ਅਸਚਰਜ ਹੈ, ਇਹ ਬੜੀ ਅਜੀਬ ਖੇਡ ਹੈ। ਫਿਰ ਗੁਰੂ ਸਾਹਿਬ ਵਾਰ ਵਾਰ ਆਪਣਾ ਇਸ਼ਟ ਅਕਾਲ ਪੁਰਖ ਨੂੰ ਦੱਸ ਰਹੇ ਨੇ, ਉਹਦੇ ਅੱਗੇ ਆਦੇਸ਼ ਨਮਸਕਾਰ ਕਰ ਰਹੇ ਨੇ। ਆਦੇਸ਼ ਦਿਸ ਹੈ ਆਦੇਸ਼, ਮੇਰੀ ਆਦੇਸ਼ ਨਿਰੰਕਾਰ ਨੂੰ ਹੈ, ਜਿਹੜਾ ਆਦਿ ਸਭ ਦਾ ਮੁੱਢ, ਅਨੀਲ, ਸ਼ੁੱਧ, ਅਨਾਦ, ਅੰਨ ਆਦਿ, ਜਿਹਦੇ 'ਚ ਅੰਨਪੂਰਨਾ ਦ੍ਵੈਤ ਨਹੀਂ ਹੈ, ਅਨਾਹਤ, ਅਵਿਨਾਸ਼ੀ ਹੈ, ਯੁਗ ਯੁਗ ਇੱਕੋ ਵੇਸ, ਹਰੇਕ ਸਮੇਂ ਦੇ ਵਿੱਚ ਇੱਕੋ ਹੀ ਵੇਸ ਹੈ, ਇੱਕੋ ਹੀ ਸਰੂਪ ਹੈ, ਉਹਦੇ 'ਚ ਵਿਕਾਰ ਨਹੀਂ ਪੈਦਾ ਹੁੰਦਾ, ਇੱਕ ਰਸ ਰਹਿੰਦਾ ਹੈ। ਆਸਨ ਲੋਏ ਲੋਏ ਭੰਡਾਰ, ਇਹ 7ਵੀਂ ਪੌੜੀ ਚੱਲੀ ਅੱਗੋਂ, ਉਹੀ ਗੁਰੂ ਸਾਹਿਬ ਵਿਸ਼ਾ ਲੈ ਕੇ ਅਜੇ ਚੱਲ ਰਹੇ ਨੇ। ਉਸ ਪਰਮਾਤਮਾ ਦਾ ਆਸਣ ਜਿਹੜਾ ਹੈ ਹਰੇਕ ਲੋਕ ਵਿੱਚ, ਅਤੇ ਹਰੇਕ ਲੋਕ ਵਿੱਚ ਉਹਦਾ ਭੰਡਾਰਾ ਹੈ। ਜਿਵੇਂ ਨਾਥ ਆਉਂਦੇ ਨੇ, ਉਹਨਾਂ ਦਾ ਇਸ਼ਟ ਸ਼ਿਵ ਭਗਵਾਨ ਸ਼ਿਵਪੁਰੀ ਵਿੱਚ ਉਹਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਜਾ ਕੇ ਉੱਥੇ ਬਹੁਤ ਭੋਗ ਪਦਾਰਥ ਮਿਲਦੇ ਨੇ ਸ਼ਿਵਪੁਰੀ ਵਿੱਚ। ਪਰ ਗੁਰੂ ਸਾਹਿਬ ਆਉਂਦੇ ਨੇ ਇਹ ਦੇਵਪੁਰੀਆਂ ਜਿਹੜੀਆਂ ਨੇ ਇਹਨਾਂ ਤੋਂ ਸਾਡਾ ਜਿਹੜਾ ਅਸਲ ਦੇਵ ਹੈ ਨਾ, ਪ੍ਰਕਾਸ਼ ਰੂਪ ਪਰਮਾਤਮਾ, ਦੇਵਤਿਆਂ ਦਾ ਦੇਵ, ਅਕਾਲ ਪੁਰਖ ਪਰਮਾਤਮਾ, ਉਹਦਾ ਭੰਡਾਰਾ ਤਾਂ ਸਭ ਪੁਰੀਆਂ 'ਚ ਚੱਲ ਰਿਹਾ ਹੈ। ਉਹ ਕਰੋੜਾਂ ਹੀ ਬ੍ਰਹਮੰਡਾਂ ਨੂੰ ਦੇ ਰਿਹਾ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਉਹ ਸਾਰੇ ਜੀਆਂ ਦਾ ਦਾਤਾ ਹੈ। ਸੋ ਗੁਰੂ ਮਹਾਰਾਜ ਜੀ ਉਹਦਾ ਭੰਡਾਰਾ ਕਿਸੇ ਇੱਕ ਲੋਕ 'ਚ ਨਹੀਂ ਦੱਸ ਰਹੇ। ਉਹ ਭੰਡਾਰੀ ਕਿਸੇ ਦੇਵਤੇ ਨੂੰ ਨਹੀਂ ਦੱਸ ਰਹੇ, ਗੁਰੂ ਸਾਹਿਬ ਭੰਡਾਰੀ ਅਕਾਲ ਪੁਰਖ ਨੂੰ ਦੱਸ ਰਹੇ ਨੇ ਭਾਈ ਉਹਦਾ ਹਰੇਕ ਲੋਕ ਹੀ ਭੰਡਾਰਾ ਚੱਲ ਰਿਹਾ ਹੈ ਅਤੇ ਕਰੋੜਾਂ ਹੀ ਬ੍ਰਹਮੰਡਾਂ 'ਚ ਉਹਦਾ ਭੰਡਾਰਾ ਚੱਲ ਰਿਹਾ ਹੈ। ਸਾਰੇ ਬ੍ਰਹਮੰਡਾਂ ਦਾ ਉਹ ਠਾਕੁਰ ਹੈ, ਸਭ ਦਾ ਉਹ ਦਾਤਾ ਦੇਣ ਹਾਰ ਹੈ। ਪ੍ਰਤਪਾਲੇ ਨਿਤ ਸਾਰ, ਉਹ ਸਭ ਦੀ ਪ੍ਰਤਪਾਲਾ ਕਰ ਰਿਹਾ ਹੈ, ਸਭ ਦੀ ਸਾਰ ਸੰਭਾਲ ਕਰ ਰਿਹਾ ਹੈ। ਪ੍ਰਤਪਾਲੇ ਨਿਤ ਸਾਰ, ਇੱਕ ਗੁਣ ਨਹੀਂ ਮੂਰਖ ਜਾਤਰ, ਇਹ ਜੀਵ ਤਾਂ ਮੂਰਖ ਹੈ, ਉਹਦੇ ਇੱਕ ਗੁਣ ਦਾ ਹੀ ਨਹੀਂ ਮੁੱਲ ਦੇ ਰਿਹਾ। ਜਿਹੜਾ ਉਹਦਾ ਇੱਕ ਗੁਣ ਦਤਾਰਗੀ ਵਾਲਾ ਹੈ, ਇਸ ਇੱਕ ਗੁਣ ਦਾ ਹੀ ਨਹੀਂ ਕੋਈ ਮੁੱਲ ਦੇ ਸਕਦਾ, ਹੋਰ ਅਨੰਤ ਗੁਣ ਤਾਂ ਛੱਡ ਦਿਓ, ਉਹ ਤਾਂ ਜੀਵ ਕੀ ਦੇ ਸਕਦਾ ਹੈ ਉਹਦੇ ਵੱਟੇ 'ਚ। ਸੋ ਪ੍ਰਭੂ ਪਰਮਾਤਮਾ ਜਿਹੜਾ ਆ, ਅਕਾਲ ਪੁਰਖ ਪਰਿਪੂਰਨ ਸਰਬ ਸਮਰੱਥ ਸਰਬ ਸ਼ਕਤੀਮਾਨ, ਜਿਹੜਾ ਸਭ ਨੂੰ ਵਹਿੰਦਾ ਆਪ ਨਹੀਂ ਦਿਸਦਾ, ਆਉਂਦੇ ਨੇ ਉਹ ਜੇ ਦਿਸ ਪਏ ਤਾਂ ਦ੍ਰਿਸ਼ ਹੋ ਜਾਏ। ਪਰਮਾਤਮਾ ਦ੍ਰਿਸ਼ ਨਹੀਂ, ਉਹ ਤਾਂ ਦ੍ਰਿਸ਼ਟਾ ਰਹਿੰਦਾ ਹੈ। ਹਾਂ, ਸਰਗੁਣ ਕਰਕੇ ਭਗਤਾਂ ਨੂੰ ਦਰਸ਼ਨ ਦਿੰਦਾ ਹੈ, ਹੈ ਸਰਗੁਣ ਵੀ ਉਹਦੇ ਇਸ ਰੂਪ ਪਰ ਮਾਇਆ ਉਪਾਧੀ ਕਰਕੇ ਪ੍ਰਗਟ ਹੋ ਜਾਂਦਾ ਹੈ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਉੱਥੇ ਨਾਲ ਕਲਾ ਆ ਗਈ, ਮਾਇਆ ਆ ਗਈ, ਸ਼ਕਤੀ ਆ ਗਈ। ਜਿਹੜਾ ਸ਼ੁੱਧ ਹੈ ਉਹ ਦ੍ਰਿਸ਼ ਨਹੀਂ ਹੈ, ਉਹ ਸਭ ਨੂੰ ਵੇਖਣ ਹਾਰ ਹੈ। ਆਸਣ ਲੋਏ ਲੋਏ ਭੰਡਾਰ, ਉਹਦਾ ਆਸਣ ਹੈ ਨਾ ਜਿਹੜਾ ਟਿਕਾਣਾ ਉਹਦਾ, ਉਹ ਹਰੇਕ ਲੋਕ ਦੇ ਵਿੱਚ ਅਤੇ ਸਭ ਨੂੰ ਭੰਡਾਰਾ ਦੇ ਰਿਹਾ ਹੈ, ਸਭ ਨੂੰ ਖੁਰਾਕ ਦੇ ਰਿਹਾ ਹੈ, ਸਭ ਦੀ ਪ੍ਰਤਪਾਲਾ ਕਰ ਰਿਹਾ ਹੈ। ਜੋ ਕੁਛ ਪਾਇਆ ਸੋ ਇੱਕਾ ਵਾਰ, ਅਤੇ ਹਰੇਕ ਲੋਕ ਦੇ ਵਿੱਚ ਉਹ ਭੰਡਾਰਾ ਇੱਕੋ ਵਾਰੀ ਪਾ ਦਿੰਦਾ ਹੈ, ਵਾਰ ਵਾਰ ਨਹੀਂ ਜ਼ਰੂਰਤ ਪੈਂਦੀ, ਉਹ ਇੱਕੋ ਵਾਰ ਹੀ ਸਭ ਨੂੰ ਸਭ ਕੁਝ ਦੇ ਦਿੰਦਾ ਹੈ, ਉਹ ਥੁੜਦਾ ਨਹੀਂ, ਮੁੱਕਦਾ ਨਹੀਂ। ਕਰ ਕਰ ਵੇਖਾ ਹੈ, ਸਭ ਨੂੰ ਬਣਾ ਬਣਾ ਕੇ ਵਹਿੰਦਾ ਹੈ, ਸਿਰਜਣਹਾਰ ਜਿਹੜਾ ਇਹਨਾਂ ਦਾ ਸਿਰਜਣ ਸਿਰਜਣ ਵਾਲਾ ਹੈ। ਸਿਰਜਣ ਦਾ ਮਤਲਬ ਬਣਾਉਣਾ, ਪੈਦਾ ਕਰਨਾ, ਰਚਨਾ, ਉਤਪੱਤੀ ਕਰਨੀ, ਸਾਰਿਆਂ ਨੂੰ ਬਣਾਉਣ ਵਾਲਾ, ਸਵਾਰਨ ਵਾਲਾ, ਸਿਰਜਣ ਵਾਲਾ, ਕਰਨ ਵਾਲਾ, ਉਹ ਸਭ ਨੂੰ ਵੇਖ ਰਿਹਾ ਹੈ, ਸਭ ਨੂੰ ਸਿਰਜ ਰਿਹਾ ਹੈ, ਸਭ ਨੂੰ ਬਣਾ ਰਿਹਾ ਹੈ, ਸਭ ਦੀ ਪ੍ਰਤਪਾਲਾ ਕਰ ਰਿਹਾ ਹੈ। ਕਿਉਂ? ਕੋਈ ਚੀਜ਼ ਬਣਾਈਏ ਤਾਂ ਫਿਰ ਉਹਨੂੰ ਵੇਖੀਦਾ, ਧਿਆਨ 'ਚ ਰੱਖੀਦਾ ਹੈ। ਸੋ ਪਰਮਾਤਮਾ ਵੀ ਇਹ ਸ੍ਰਿਸ਼ਟੀ ਬਣਾ ਕੇ, ਸਵਾਰ ਕੇ, ਸਿਰਜ ਕੇ ਸਭ ਨੂੰ ਵੇਖ ਰਿਹਾ ਹੈ ਅਤੇ ਸਭ ਨੂੰ ਭੰਡਾਰਾ ਦੇ ਰਿਹਾ ਹੈ। ਹਰੇਕ ਲੋਕ 'ਚ ਉਹਨੇ ਆਪਣਾ ਟਿਕਾਣਾ ਲਾਇਆ ਹੋਇਆ, ਸਭ ਦੇ ਹਿਰਦਿਆਂ 'ਚ ਬੈਠਾ ਹੋਇਆ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰਯਾਮੀ, ਉਹਦੇ ਸਾਰੇ ਘਟਾਂ ਦੇ ਵਿੱਚ ਸਭ ਦੇ ਅੰਦਰ ਬੈਠਾ ਹੋਇਆ ਹੈ। ਕਰ ਕਰ ਵੇਖਾ ਹੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਉਹ ਆਪ ਸੱਚਾ ਹੈ ਤਿੰਨਾਂ ਕਾਲਾਂ 'ਚ, ਉਹਦੀ ਕਾਰ ਵੀ ਸੱਚੀ ਹੈ। ਕਾਰ ਦਾ ਮਤਲਬ ਕਿਰਤ, ਉਹ ਆਪ ਵੀ ਸੱਚਾ ਹੈ, ਉਹਦੀ ਇਹ ਬਣਾਈ ਹੋਈ ਸ੍ਰਿਸ਼ਟੀ ਵੀ ਸੱਚੀ ਹੈ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ, ਸੱਚਾ ਜਿਹੜਾ ਆਪ ਵੀ ਸੱਚਾ, ਉਹਦੀ ਕਿਰਤ ਵੀ ਸੱਚੀ ਹੈ। ਉਹਦੇ 'ਚ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ, ਜਿਹੜਾ ਅੰਮ੍ਰਿਤ ਦਾ ਦਰਖਤ ਹੋਵੇ ਉਹਦੇ ਫਲ ਵੀ ਅੰਮ੍ਰਿਤਮੈ ਹੁੰਦੇ ਨੇ। ਸੋ ਅੰਮ੍ਰਿਤ ਰੂਪ ਪਰਮਾਤਮਾ ਦੇ ਵਿੱਚੋਂ ਜੋ ਕੁਝ ਪੈਦਾ ਹੋ ਰਿਹਾ ਇਹ ਉਹਦਾ ਹੀ ਰੂਪ ਹੈ। ਇਹ ਅੰਮ੍ਰਿਤ ਦੇ ਫਲ ਨੇ ਸਾਰੇ, ਸਭ ਦੇ 'ਚ ਅੰਮ੍ਰਿਤ ਹੈ। ਜੇ ਤਾਂ ਕਿਸੇ ਹੋਰ ਦਾ ਬਣਾਇਆ ਹੋਵੇ ਜਾਂ ਹੋਰ ਤਰ੍ਹਾਂ ਬਣਾਇਆ ਹੋਵੇ, ਆਪਣੇ ਤੋਂ ਵੱਖਰਾ ਸਮਾਨ ਲੈ ਕੇ ਉਹਨੇ ਬਣਾਇਆ, ਉਹਨੇ ਆਪਣੇ ਸਰੂਪ ਤੋਂ ਹੀ ਸਭ ਨੂੰ ਬਣਾਇਆ ਸਿਰਜਿਆ ਹੈ। ਉਹ ਆਪ ਹੀ ਨਿਰਗੁਣ ਤੋਂ ਸਰਗੁਣ ਰੂਪ ਹੋ ਗਿਆ ਹੈ, ਸਤਚੇਤ ਆਨੰਦ ਦੇ ਵਿੱਚੋਂ ਹੀ ਨਾਮ ਰੂਪ ਹੋ ਗਿਆ ਹੈ। ਜਿਵੇਂ ਕੋਈ ਨਿਰਤਕਾਰ ਨੱਚਦਾ ਹੈ, ਜਿਵੇਂ ਮੱਕੜੀ ਆਪਣੇ ਵਿੱਚੋਂ ਹੀ ਜਾਲਾ ਪੈਦਾ ਕਰਦੀ ਹੈ, ਅਤੇ ਆਪ ਉਹਦੇ ਵਿੱਚ ਹੀ ਫਸੀ ਹੁੰਦੀ ਹੈ। ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ ਹੈ, ਪਰਮਾਤਮਾ ਜਿਹੜਾ ਉਹ ਫਸਦਾ ਨਹੀਂ ਹੈ, ਨਿਰਲੇਪ ਰਹਿੰਦਾ ਹੈ। ਅਸੰਗੋ ਹਮ ਪੁਰਸ਼ਾ ਅਸੰਗੋ ਨਾ ਸਜਤੇ, ਉਹ ਪੁਰਸ਼ ਅਸੰਗ ਰਹਿੰਦਾ ਹੈ, ਸਭ ਕੋਈ ਕਰਦਾ ਹੈ, ਬਣਾਉਂਦਾ ਹੈ, ਸਵਾਰਦਾ ਹੈ, ਪਰ ਰਹਿੰਦਾ ਵੀ ਅਸੰਗ ਹੈ। ਇਹ ਉਹਦੀ ਕਾਰ ਜਿੰਨੀ ਵੀ ਹੈ ਸੱਚੀ ਹੈ, ਉਹ ਆਪ ਵੀ ਸੱਚਾ ਹੈ, ਉਹਦੀ ਇਹ ਕਿਰਤ ਰਚੀ ਹੋਈ ਵੀ ਸੱਚੀ ਹੈ, ਇਹ ਝੂਠੀ ਨਹੀਂ ਹੈ। ਉਸ ਅਕਾਲ ਪੁਰਖ ਪਰਮਾਤਮਾ ਨੂੰ ਮੇਰੀ ਆਦੇਸ਼ ਹੈ, ਨਮਸਕਾਰ ਹੈ, ਡੰਡੌਤ ਵੰਦਨਾ ਹੈ, ਉਹਦੇ ਅੱਗੇ ਮੈਂ ਮੱਥਾ ਟੇਕਦਾ ਹਾਂ। ਆਦੇਸ਼ ਤਿਸੇ ਆਦੇਸ਼, ਸਿੱਧ ਇੱਕ ਦੂਜੇ ਨੂੰ ਮਿਲ ਆਦੇਸ਼ ਆਦੇਸ਼ ਆਉਂਦੇ ਨੇ। ਗੁਰੂ ਨਾਨਕ ਸਾਹਿਬ ਕਿਸੇ ਸਿੱਧ ਨਾਥ ਨੂੰ ਆਦੇਸ਼ ਨਹੀਂ ਆਖ ਰਹੇ, ਉਹ ਜਿਹੜਾ ਨਾਥਾਂ ਦਾ ਨਾਥ ਅਕਾਲ ਪੁਰਖ ਹੈ ਉਹਨੂੰ ਆਦੇਸ਼ ਆਖ ਰਹੇ ਨੇ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਤ ਯੁਗ ਯੋਗੇ ਕੋ ਵੇਸ, ਉਹ ਸਦ ਮੁੱਢ ਹੈ। ਅਨੀਲ ਦਾ ਅਰਥ ਹੁੰਦਾ ਸ਼ੁੱਧ ਹੈ, ਇੱਕ ਅਨੀਲ ਦਾ ਅਰਥ ਹੁੰਦਾ ਅਗਿਣਤ ਬੇਗਿਣਤ। ਨੀਲ ਨੀਲ ਇੱਕ ਗਿਣਤੀ ਵਿੱਚ ਆਉਂਦਾ ਹੈ, ਜਿਵੇਂ ਲੱਖ ਏ ਕਰੋੜ ਏ ਅਰਬ ਏ ਖਰਬ ਏ, ਨੀਲ ਹੈ, ਪਦਮ ਹੈ, ਅਸੰਖ ਹੈ। ਨੀਲ ਇੱਕ ਗਿਣਤੀ ਹੈ, ਅਨੀਲ ਦਾ ਮਤਲਬ ਗਿਣਤੀ ਤੋਂ ਰਹਿਤ, ਪਰ ਇੱਥੇ ਅਨੀਲ ਦਾ ਮਤਲਬ ਸ਼ੁੱਧ ਹੈ, ਨੀਲ ਨਹੀਂ, ਕਾਲਾ ਨਹੀਂ। ਅਨਾਦ ਦਾ ਮਤਲਬ ਦਵੈਤ ਨਹੀਂ, ਅਨਾਹਤ ਹੱਥ ਤੋਂ ਰਹਿਤ, ਨਾਸ ਹੋਣ ਤੋਂ ਰਹਿਤ, ਅਨਾਹਤ। ਇੱਕ ਰਸ ਹੈ, ਅਵਿਨਾਸ਼ੀ ਹੈ, ਯੁਗ ਯੁਗ ਇੱਕੋ ਵੇਸ, ਹਰੇਕ ਸਮੇਂ 'ਚ ਜਿਹਦਾ ਇੱਕੋ ਜਿਹਾ ਸਰੂਪ ਹੈ, ਮਤਲਬ ਉਹ ਬਦਲਦਾ ਨਹੀਂ ਹੈ। ਹਰੇਕ ਯੁੱਗ ਦੇ ਵਿੱਚ ਉਹਦਾ ਸਰੂਪ ਸਤ ਚਿੱਤ ਆਨੰਦ ਰਹਿੰਦਾ ਹੈ। ਸਤਿਅਮ ਸ਼ਿਵਮ ਸੁੰਦਰਮ ਪੂਰੇ ਕਾ ਕੀਆ, ਸਭ ਕੁਛ ਪੂਰਾ, ਵੱਧ ਘੱਟ ਕਿਛ ਨਾਹੀਂ। ਉਹ ਪੂਰਾ ਹੈ, ਜੋ ਕੋਈ ਸਾਜ ਸਵਾਰਿਆ ਵੀ ਪੂਰਨ ਹੈ, ਪੂਰੇ 'ਚੋਂ ਪੂਰਾ ਨਿਕਲ ਕੇ ਫਿਰ ਪੂਰੇ ਦਾ ਪੂਰਾ ਰਹਿੰਦਾ ਹੈ। ਪੂਰਨ ਮਦਮ ਪੂਰਨ ਮਿਦਮ ਪੂਰਨਾਦ ਪੂਰਨ ਮੁਦਚਿਤ, ਉਹ ਪੂਰਾ ਹੈ, ਪੂਰਨ 'ਚੋਂ ਪੂਰਨ ਨਿਕਲ ਕੇ ਫਿਰ ਪਿੱਛੇ ਪੂਰਨ ਬਚ ਰਹਿੰਦਾ ਹੈ। ਕਿਸੇ ਦੀਵੇ ਨਾਲ ਕੋਈ ਦੀਵਾ ਜਗ ਜਾਓ, ਫਿਰ ਉਸ ਤਰ੍ਹਾਂ ਹੀ ਜਗਦਾ ਰਹਿੰਦਾ ਹੈ, ਭਾਵੇਂ ਜਿੰਨੀ ਮਰਜ਼ੀ ਜਗਾ ਲਓ। ਇਸ ਤਰ੍ਹਾਂ ਪੂਰੇ 'ਚੋਂ ਜੋ ਕੋਈ ਪੈਦਾ ਹੋ ਰਿਹਾ ਉਹਦਾ ਸਰੂਪ ਹੀ, ਅੰਮ੍ਰਿਤ 'ਚੋਂ ਅੰਮ੍ਰਿਤ ਹੀ ਪੈਦਾ ਹੋ ਰਿਹਾ, ਫਿਰ ਪਿੱਛੇ ਅੰਮ੍ਰਿਤ ਦੇ ਹੀ ਉਹ ਦਰਖਤ। ਏਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ ਹੋਈ। ਕੇਤੇ ਪੌਣ ਪਾਣੀ ਵੈਸੰਤਰ ਪ੍ਰਭੂ ਪਰਮਾਤਮਾ ਜਿਹੜਾ ਹੈ, ਉਹ ਵਿਆਪਕ ਹੈ, ਸਤ ਚਿੱਤ ਆਨੰਦ ਹੈ। ਅੱਗੇ ਜਾ ਕੇ ਉਸ ਪ੍ਰਭੂ ਪਰਮਾਤਮਾ ਦੇ ਸਰੂਪ ਦੇ ਵਿੱਚ ਇਹ ਸਾਰੇ ਪੈਦਾ ਹੋ ਰਹੇ ਨੇ ਅਤੇ ਸਾਰੇ ਇਹਦੇ 'ਚ ਹੀ ਲੀਨ ਹੋ ਰਹੇ ਨੇ। ਉਹਦੇ ਮਿਲਣ ਦਾ ਜਿਹੜਾ ਸਾਧਨ ਹੈ, ਫਿਰ ਗੁਰੂ ਸਾਹਿਬ ਆਪਣਾ ਮਤ ਉਜਾਗਰ ਕਰਦੇ ਨੇ ਭਈ ਕਈ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਕਈ ਆਕਾਸ 'ਚ ਉੱਡਣ ਵਾਲਿਆਂ ਨੂੰ ਵੇਖ ਕੇ ਕੀੜਿਆਂ ਨੂੰ ਰੀਸ ਆ ਜਾਂਦੀ, ਅਸੀਂ ਵੀ ਆਕਾਸਾਂ 'ਚ ਉਡਾਰੀ। ਇਸ ਤਰ੍ਹਾਂ ਹਮ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਪ੍ਰਭੂ ਪਰਮਾਤਮਾ ਦਾ ਰੂਪ ਹਾਂ, ਹੈ ਤੋ ਸਹੀ ਲਖੇ ਜੋ ਕੋਈ, है ते सही, पर जे लखता आ जाए ते जे अनुभव हो जाए, दृढ़ता आ जाए, जे निष्ठा हो जाए, फिर ते ठीक है। पर कई एवं रीसोरी साखी जाते ने। महापुरुषां दे हुंदे सी, रात नू एक कुत्ते ने किते चोर वेख्या, रात दी नेरी, उस नेरे च उहने चोर वेख्या। कुत्ते दा सुभाअ हुंदा उच्ची देनी भौंकदा। जिहड़े दूजे पासे पिंड दे कुत्ते ने, उहनां ते चोर नू वेख्या नहीं, उहदी आवाज़ सुण के उह वी उच्ची देनी कूकां मार देन, भौंकदे ने। सो एक ने वेख्या दूजे उंजी, इस तरह किसे एक नू अनुभव होया, वो गुरमुख है, ब्रह्म ज्ञानी है, संत है, साधु है, बख्शिया होया जेड़ा रब दा महापुरश, वो तो ठीक है। ते जे ओदी रीसे वो एवें हम ब्रह्म अस्मी दे नारे मारे तो झूठी है, वो गलत है। तिन की रीसे होर कच पिच बोल दे से, कूड़े आर कूड़े झड़ पड़िए। मारे आते ने ब्रह्म ज्ञानी की रीस नाल, आत्म ज्ञानी की रीस नाल, महापुरशां की रीस नाल, कोई मिथ्या ज्ञानी हो जाए, कोई चुंझ ज्ञानी हो जाए, उन्हीं ठीसा गप्पा मारे, तो यह गलत है। उस मंजले चपड़न वास्ते सिमरन की लोड़ है। बिना सिमरन तो उत्थे अपड़िया नहीं जाता, तो सिमरन जीव तो शुरू करना पैंदा। क्यों साड़ी अजे जेड़ी स्थिति है ना, साड़ी जेड़ी रहनी रहत है, वो अजे शरीर दे विच है। शरीर करके असी बजे हुए हाँ, शरीर दा दुख सुख अनुभव हुंदा है, सर्दी गर्मी हुंदी है, भुख प्यास लगती है, देह अध्यास है साड़े अंदर पक्का, नाम दा अध्यास है, रूप दा अध्यास है। सो ये जिन्ना चिर शरीर दा अध्यास है, उन्ना चिर शरीर तो शुरू करना चाहिदा साधन, जीव तो शुरू करना चाहिदा साधन। ते जीव तो शुरू कीता होया फिर कंठ ही टुर जाए, पहला मधमा च जाए होठां तक, फिर कंठ च जाए पछंती, ते फिर हिरदे च जाए परा हो जाए। सिमरन द्वारा जिवें एक पौड़ी, फिर दूजी पौड़ी, फिर तीजी पौड़ी, कोठे चढ़ लग्या कई, जिहड़ियां लक्कड़ दियां उहदे डंडे हुंदे ने, पहला एक डंडे ते फिर दूजे फिर तीजे फिर कोठे ते चढ़ जाईदा। इस तरह महाराज जी आंदे ने सिमरन दियां वी पौड़ियां ने, पहला एक पौड़ी ते फिर दूजी फिर तीजी फिर चौथी, पहला एक डंडे ते फिर पहला जीव वाले डंडे ते पैर रखो, इत्थों सिमरन शुरू करो। एक दू जीव हो लख होए, एक जीव तो दो हो जाए फिर लख हो जाए, मतलब इन्ना सिमरन करे लखा जीवां वत हो जा जिग्यासु नू भगत नू, एक जीव तो लखा जीव हो जाण, मतलब इन्ना सिमरन करे, एक दो जीव हो लख होए, हे प्रभु मैनू एक तो दो, दो तो लख जीव दे दे, लख होवे लख बीस, फिर भी लख जीव, फिर लख लख गेड़ा आखिए, ते लखा जीबा ना लखा वार मैं नाम दे गेड़े कड़ा सिमरन करा। एक नाम जगदीश, जगत दे ईश्वर दा इको नाम मैं इन्नी वार जपा, इन्नी वार सिमरन करा। एक जीव तो एक दू जीव हो, एक तो दो फिर लख फिर भी लख, एक एक जीव लखा वार तेरा सिमरन करे गेड़े कढ़े। एक जगत दा ईश्वर, जगदीश दा मतलब जगत दा ईश्वर, उहदा सिमरन इन्ना करे, एत राहे पत पौड़िया, ए वे राह, एने पौड़ियाँ उस पति परमात्मा दे मिलन वास्ते ਇਹ ਪੌੜੀਆਂ ਨੇ, ਉਹ ਜਗਤ ਦੇ ਈਸ਼ਵਰ ਦੇ ਮਿਲਣ ਵਾਸਤੇ ਪੌੜੀਆਂ ਨੇ, ਕਿਹੜੀਆਂ? ਸਿਮਰਨ ਦੀਆਂ। ਏਤ ਰਾਹੇ ਪਤ ਪੌੜੀਆਂ, ਚੜੀਏ ਹੋਏ ਇਸ ਪੌੜੀ 'ਤੇ ਜਿਹੜਾ ਚੜ ਜਾਏਗਾ, 21 ਇੱਕ ਈਸ਼ਵਰ ਦੇ ਨਾਲ ਅਭੇਦ ਹੋ ਜਾਏਗਾ, ਮਿਲ ਜਾਏਗਾ। ਸੁਣ ਗੱਲਾਂ ਆਕਾਸ ਕੀ, ਅਤੇ ਉਹ ਜਿਹੜੇ ਪਹੁੰਚੇ ਹੋਏ ਨੇ, ਅੱਪੜੇ ਹੋਏ ਨੇ, ਮਹਾਂਪੁਰਸ਼ ਨੇ, ਬ੍ਰਹਮ ਗਿਆਨੀ, ਉਹਨਾਂ ਦੀਆਂ ਗੱਲਾਂ ਸੁਣ ਕੇ ਕੀਟਾਂ ਆਈ ਰੀਸ, ਜਿਹੜੇ ਕੀੜਿਆਂ ਵਰਗੇ ਜੀਵ ਨੇ ਉਹਨਾਂ ਨੂੰ ਵੀ ਰੀਸ ਆ ਗਈ। ਉਹਨਾਂ ਵੱਲੋਂ ਵੇਖ ਕੇ ਉਹ ਵੀ ਆਖਣ ਲੱਗੇ ਵੀ ਅਸੀਂ ਵੀ ਹਮ ਬ੍ਰਹਮ ਅਸਮੀ, ਪਰ ਉਹ ਪਹੁੰਚੇ ਨਹੀਂ ਹੋਏ। ਜੇ ਪਹੁੰਚਣਾ ਹੋਵੇ ਤਾਂ ਮਾਰਗ ਕਿਹੜਾ ਹੈ? ਜਿਹੜਾ ਗੁਰੂ ਸਾਹਿਬ ਇਸ ਪੌੜੀ 'ਚ ਦੱਸਿਆ ਹੈ, ਇਹ ਸਿਮਰਨ ਇੰਨਾ ਕਰੇ ਰਸਨਾ ਦੇ ਨਾਲ, ਇੰਨਾ ਸਿਮਰਨ ਕਰੇ ਵੀ ਸਿਮਰਨ ਕਰਦਾ 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 ਇੱਕ ਈਸ਼ਵਰ ਦੇ ਨਾਲ ਇੱਕ ਮਿੱਕ ਹੋ ਜਾਵੇ। ਬਸ ਸਿਮਰਨ ਤੋਂ ਬਿਨਾਂ ਉੱਥੇ ਪਹੁੰਚਿਆ ਹੀ ਨਹੀਂ ਜਾਂਦਾ। ਗੁਰੂ ਨਾਨਕ ਸਾਹਿਬ ਦਾ ਮਤ ਹੀ ਸਿਮਰਨ ਦਾ ਹੈ, ਅਤੇ ਸਿਮਰਨ ਇੰਨਾ ਕਰੇ ਜਿੰਨਾ ਚਿਰ ਇਹਦੀ ਜਿਹੜੀ ਹੋਂ ਹੈ ਉਹ ਮਿਟ ਨਾ ਜਾਏ, ਇਹਦੀ ਮੈਂ ਤੂੰ ਵਿੱਚ ਮਿਲ ਜਾਏ, ਜੀਵ ਭਾਵ ਮਿਟ ਜਾਏ, ਦੇਹ ਇਤਿਹਾਸ ਮਿਟ ਜਾਏ, ਇਹਦਾ ਜਿਹੜਾ ਨਾ ਮਤਲਬ ਦਵੈਤਪੁਣਾ, ਇਹਦਾ ਜਿਹੜਾ ਮਨੋ ਭਾਵ ਹੈ, ਜੀਵ ਭਾਵ ਜਿਹੜਾ ਹੈ ਉਹ ਖਤਮ ਹੋ ਜਾਏ, ਏਕਾਕਾਰ ਬਿਰ। ਜਿਵੇਂ ਦਸਵੇਂ ਮਹਾਰਾਜ ਜੀ ਆਖਿਆ ਦਵੈਤ ਏਕ ਰੂਪ ਵਹਿ ਗਏ, ਵੀ ਮੇਰੇ ਅੰਦਰੋਂ ਦਵੈਤ ਖਤਮ ਹੋ ਗਈ, ਇੱਕ ਰੂਪ ਹੋ ਗਿਆ। ਬਸ ਇਹ ਕਿਵੇਂ ਪਹੁੰਚਿਆ ਜਾਏਗਾ? ਸਿਮਰਨ ਨਾਲ। ਬਿਨਾਂ ਸਿਮਰਨ ਤੋਂ ਹੋਰ ਕੋਈ ਰਸਤਾ ਨਹੀਂ। ਗੁਰੂ ਨਾਨਕ ਸਾਹਿਬ ਦਾ ਮਤ ਹੀ ਸਿਮਰਨ ਦਾ ਹੈ, ਸੇਵਾ ਦਾ ਹੈ, ਸੰਗਤ ਦਾ ਹੈ, ਨਿਮਰਤਾ ਦਾ ਹੈ, ਖਿਮਾ ਦਾ ਹੈ, ਸੰਤੋਖ ਦਾ ਹੈ, ਮਿੱਠਾ ਬੋਲਣਾ ਹੈ, ਭਗਤੀ ਹੈ, ਧਿਆਨ ਹੈ। ਇਹਨਾਂ ਕਰਕੇ ਉਸ ਗਿਆਨ ਤੱਕ ਅਪੜੇਗਾ ਜਿਹਨੂੰ ਪਿੱਛੇ ਦੱਸ ਆਏ ਨੇ ਵੀ ਸਾਡਾ ਭੋਜਨ ਗਿਆਨ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਹੈ, ਸਾਡੇ ਇਹ ਮਨ ਦਾ ਭੋਜਨ ਹੈ। ਉਸ ਗਿਆਨ ਕਰਕੇ ਤ੍ਰਿਪਤ ਹੋ ਜਾਂਦਾ ਮਨ, ਉਂਝ ਮਨ ਤ੍ਰਿਪਤ ਹੁੰਦਾ ਹੀ ਨਹੀਂ। ਜਿੰਨਾ ਮਰਜ਼ੀ ਇਹਨੂੰ ਰਜਾ ਲਓ, ਬਿਨਾਂ ਭੋਜਨ ਦੇ ਗਿਆਨ ਤੋਂ ਤ੍ਰਿਪਤ ਹੁੰਦਾ ਹੀ ਨਹੀਂ। ਉੱਥੇ ਜਾ ਕੇ ਤ੍ਰਿਪਤ ਹੁੰਦਾ ਜਦ ਇਹ ਗਿਆਨ ਰੂਪੀ ਭੋਜਨ ਖਾ ਲੈਂਦਾ। ਉਸ ਭੋਜਨ ਕਰਕੇ ਫਿਰ ਦੁਬਾਰਾ ਇਹਨੂੰ ਤ੍ਰਿਸ਼ਨਾ ਰੂਪੀ ਭੁੱਖ ਲੱਗਦੀ ਨਹੀਂ, ਫਿਰ ਅਗਾ ਜਾਂਦਾ ਹੈ। ਕਈਆਂ ਨੂੰ ਆਕਾਸ਼ ਵਿੱਚ ਉੱਡਦਿਆਂ ਪੰਛੀਆਂ ਨੂੰ ਵੇਖ ਕੇ ਜਿਵੇਂ ਕੀੜਿਆਂ ਨੂੰ ਰੀਸ ਆ ਗਈ, ਪਰ ਉਹ ਉੱਥੋਂ ਤੱਕ ਕੱਪੜ 'ਤੇ ਨਹੀਂ ਸਕਦੇ ਆਕਾਸ਼ ਦੀ। ਉਹਨਾਂ ਕੂੜਿਆਂ ਦੀਆਂ ਐਵੇਂ ਝੂਠੀਆਂ ਗੱਲਾਂ ਨੇ, ਕੂੜੀਆਂ ਗੱਪਾਂ ਨੇ, ਉਹ ਮਿਥਿਆ ਗਿਆਨੀ ਨੇ, ਚੁੰਚ ਗਿਆਨੀ ਨੇ, ਅਧੂਰੇ ਨੇ। ਉਹਨਾਂ ਦੀ ਰੀਸ ਕਰਕੇ ਇਹ ਗੱਪਾਂ ਮਾਰਦੇ ਨੇ, ਝੂਠ ਬੋਲਦੇ ਨੇ, ਪਰ ਉਹਨਾਂ ਨੂੰ ਉਹ ਆਕਾਸ਼ ਵਾਲੀ ਜਿਹੜੀ ਹੈ ਨਾ ਸੁਤੰਤਰਤਾ, ਉਹ ਖੁੱਲੀਆਂ ਉਡਾਰੀਆਂ, ਉਹ ਰਸ, ਉਹ ਆਨੰਦ ਪ੍ਰਾਪਤ ਨਹੀਂ ਹੁੰਦਾ। ਐਵੇਂ ਹੱਠ ਨਾਲ ਆਖੀ ਜਾਂਦੇ ਨੇ, ਬਸ ਹੱਠ ਨਾਲ ਆਖਿਆ ਆਪਣਾ ਵੀ ਨੁਕਸਾਨ ਹੁੰਦਾ ਹੈ, ਅਗਲੇ ਦਾ ਵੀ ਨੁਕਸਾਨ ਹੁੰਦਾ ਹੈ, ਅਗਲੇ ਦਾ ਘੱਟ ਨੁਕਸਾਨ ਹੁੰਦਾ ਹੈ, ਆਪਣਾ ਜ਼ਿਆਦਾ ਨੁਕਸਾਨ ਹੁੰਦਾ ਹੈ। ਕਿਉਂ? ਧੋਖੇ 'ਚ ਰਹਿ ਗਿਆ, ਸਮਾਂ ਅਜਾਈਂ ਗਵਾ ਲਿਆ ਸਮਾਂ। ਸੋ ਮਹਾਰਾਜ ਜੀ ਕਹਿੰਦੇ ਨੇ ਪੂਰੀ ਇਮਾਨਦਾਰੀ ਦੇ ਨਾਲ ਅੰਦਰੋਂ ਆਪਣੀ ਆਪਣੇ ਪ੍ਰਤੀ ਆਪ ਇਮਾਨਦਾਰ ਹੋ ਕੇ ਸਾਧਨ ਕਰੇ, ਇੰਨਾ ਸਿਮਰਨ ਕਰੇ, ਸਿਮਰਨ ਕਰਦਿਆਂ ਕਰਦਿਆਂ ਜਿਹੜਾ ਧਿਆਤਾ ਹੈ ਤੇ ਰੂਪ ਹੋ ਜਾਏ, ਧਿਆਤਾ ਧਿਆਨ ਤੇ, ਇਹ ਧਿਆਨ 'ਚ ਇੰਨਾ ਲੀਨ ਹੋ ਜਾਏ, ਇਹ ਬ੍ਰਹਮ ਰੂਪ ਹੋ ਜਾਏ। ਬਸ ਦਸਵੇਂ ਮਹਾਰਾਜ ਜੀ ਜਿਵੇਂ ਆਉਂਦੇ ਨੇ ਹੇਮਕੁੰਡ 'ਤੇ ਮੈਂ ਇੰਨੀ ਤਪੱਸਿਆ ਕੀਤੀ, ਇੰਨਾ ਸਿਮਰਨ ਕੀਤਾ, ਇੰਨਾ ਅਭਿਆਸ ਕੀਤਾ, ਮੈਂ ਦੋਂ ਤੋਂ ਇੱਕ ਰੂਪ ਹੋ ਗਿਆ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਹੇਮਕੁੰਡ ਪਰਬਤ 'ਤੇ ਗੁਰੂ ਸਾਹਿਬ ਆਉਂਦੇ ਨੇ, ਉਹਦੇ ਚਾਰ ਚੁਫੇਰੇ ਸਪਤ ਸ੍ਰਿੰਗ ਨੇ। ਸ੍ਰਿੰਗ ਆਉਂਦੇ ਨੇ ਚੋਟੀਆਂ ਨੂੰ, ਸੱਤ ਚੋਟੀਆਂ ਨੇ ਬਰਫੀਲੀਆਂ ਬਰਫ਼ ਦੀਆਂ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਪਤ ਸ੍ਰਿੰਗ 'ਤੇ ਨਾਮ ਕਹਾਵਾ, ਪੰਡ ਰਾਜੇ ਜੋ ਕਮਾਵਾ। ਉਹ ਬੜੀਆਂ ਸੁੰਦਰ ਚੋਟੀਆਂ ਨੇ, ਉੱਥੇ ਪਾਂਡਵਾਂ ਦੇ ਰਾਜੇ ਵੀ ਪਹਿਲੇ ਸਮੇਂ 'ਚ ਕੁਝ ਯੋਗ ਸਾਧਨਾ ਸਾਧੀ ਸੀ। ਤਾਂ ਹਮ ਅਨਕ ਤਪੱਸਿਆ ਸਾਧੀ, ਉਸ ਜਗ੍ਹਾ 'ਤੇ ਦਸਵੇਂ ਮਹਾਰਾਜ ਨੇ ਮੈਂ ਬੜੀ ਤਪੱਸਿਆ ਕੀਤੀ। ਅਨਕ, ਅਨਕ ਦਾ ਮਤਲਬ ਗਿਣਤੀ ਨਹੀਂ ਦੱਸੀ, ਵੀ ਬਹੁਤ ਜ਼ਿਆਦਾ ਚਿਰ। ਮਹਾਂਕਾਲ ਕਾਲ ਕਾ ਆਰਾਧੀ, ਮਹਾਂਕਾਲ ਦਾ ਵੀ ਕਾਲ ਹੈ ਜਿਹੜਾ, ਉਹਦਾ ਮੈਂ ਆਰਾਧੀ ਹੋ ਗਿਆ। ਆਰਾਧੀ ਦਾ ਮਤਲਬ ਆਰਾਧਨਾ ਕਰਨ ਵਾਲਾ। ਇੱਥੇ ਪੁਲਿੰਗ ਹੈ, ਆਰਾਧੀ ਕੋਈ ਕਾਲੀ ਮਾਈ ਦਾ ਅਰਥ ਨਹੀਂ ਬਣਦਾ ਇੱਥੇ। ਮਹਾਂਕਾਲ ਕਾਲ ਕਾ, ਜਿਹੜਾ ਮਹਾਂਕਾਲ ਹੈ ਉਹਦਾ ਵੀ ਕਾਲ ਜਿਹੜਾ, ਕਾਲ ਦਾ ਜਿਹੜਾ ਕਾਲ ਹੈ ਉਹ ਮਹਾਂਕਾਲ ਹੈ। ਮਹਾਂਕਾਲ ਕਾਲ ਕਾ ਆਰਾਧੀ, ਉਸ ਕਾ ਆਰਾਧੀ, ਵੀ ਮਹਾਂਕਾਲ ਦਾ ਆਰਾਧੀ ਹੋ ਗਿਆ। ਆਰਾਧੀ ਦਾ ਮਤਲਬ ਆਰਾਧਨਾ ਕਰਨ ਵਾਲਾ, ਪੁਲਿੰਗ ਹੋ ਗਿਆ, ਇਸਤਰੀ ਲਿੰਗ ਨਹੀਂ ਹੈ। ਸੋ ਦਸਵੇਂ ਮਹਾਰਾਜ ਜੀ ਕਹਿੰਦੇ ਨੇ ਮੈਂ ਉੱਥੇ ਅਕਾਲ ਪੁਰਖ ਦੀ ਆਰਾਧਨਾ ਕੀਤੀ ਇੰਨੀ ਹੇਮਕੁੰਡ 'ਤੇ। ਇਹ ਬਿਧ ਕਰਤ ਤਪੱਸਿਆ ਪਇਓ, ਇਸ ਤਰ੍ਹਾਂ ਮੈਂ ਇਹ ਤਪੱਸਿਆ ਕਰਦਿਆਂ ਬੜਾ ਚਿਰ ਕਾਲ ਹੋ ਗਿਆ। ਦ੍ਵੈ ਤੇ ਇੱਕ ਰੂਪ ਹੋਏ ਗਇਓ, ਮੈਂ ਦੋਂ ਤੋਂ ਇੱਕ ਰੂਪ ਹੋ ਗਿਆ। ਤੂੰ ਕਰਤਾ ਤੂੰ ਰੂਪ ਹੋ ਗਿਆ, ਮੈਂ ਭਾਵ ਮਿਟ ਗਿਆ, ਦ੍ਵੈਤ ਮਿਟ ਗਈ, ਹੋਮੇ ਖਤਮ ਹੋ ਗਈ, ਜੀਵ ਭਾਵ ਖਤਮ ਹੁੰਦਾ ਰਿਹਾ। ਇਹ ਮਨ ਜਿਹੜਾ ਹੈ ਇਹਦਾ ਮਨੋ ਭਾਵ ਖਤਮ ਹੋ ਗਿਆ। ਇਹ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ। ਜੀਵਤ ਭਾਵ ਤੋਂ ਈਸ਼ਵਰ ਭਾਵ ਆ ਗਿਆ, ਬ੍ਰਹਮ ਭਾਵ ਆ ਗਿਆ, ਏਕਾਕਾਰ ਬਿਰਤੀ ਹੋ ਗਈ, ਬ੍ਰਹਮਾਕਾਰ ਖੰਡਾਕਾਰ। ਫਿਰ ਆਉਂਦੇ ਨੇ ਚਿੱਤ ਨਾ ਪਇਓ ਹਮਰਾ ਆਵਨ ਕਹਿ, ਜਦੋਂ ਮੇਰੀ ਸੁਰਤੀ ਲੀਨ ਹੋਈ ਬ੍ਰਹਮ ਵਿੱਚ, ਸ਼ਬਦ ਵਿੱਚ, ਉਹਦੇ ਧਿਆਨ ਵਿੱਚ, ਅਤੇ ਮੇਰਾ ਚਿੱਤ ਆਉਣ 'ਤੇ ਕਰਦਾ ਹੀ ਨਹੀਂ ਸੀ। ਇੰਨੀ ਸ਼ਾਂਤੀ, ਇੰਨਾ ਸੁੱਖ, ਇੰਨਾ ਆਨੰਦ ਸੀ। ਸੁਰਤ ਰਹੀ, ਸੁਰਤ ਚੁਭੀ ਰਹੀ ਪ੍ਰਭ ਚਰਨਨ ਮੈਂ, ਪ੍ਰਭੂ ਦੇ ਚਰਨਾਂ 'ਚ ਮੇਰੀ ਸੁਰਤੀ ਇਸ ਤਰ੍ਹਾਂ ਚੁਭੀ ਰਹੀ। ਜਿਉਂ ਤਿਉਂ ਪ੍ਰਭ ਮੋਕੋ ਸਮਝਾਵਾ, ਇਮ ਕਹਿ ਕੇ ਇਹ ਲੋਕ ਪਠਾਵਾ, ਪ੍ਰਭੂ ਦੇ ਹੁਕਮ ਅਨੁਸਾਰ ਮੈਂ ਮਾਤ ਲੋ ਕੇ ਚਾਇਆ ਸਾਂ। ਵੈਸੇ ਮੈਂ ਦੋਂ ਤੋਂ ਇੱਕ ਰੂਪ ਹੋ ਗਿਆ। ਸੋ ਸਿਮਰਨ ਕਰਦਿਆਂ 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 ਦ੍ਵੈਤ ਮਿਟ ਜਾਏ, ਹਉਮੇ ਮਿਟ ਜਾਏ, ਮੈਂ ਮਿਟ ਜਾਏ, ਹੰਗ ਮਿਟ ਜਾਏ। ਜਿਹੜਾ ਅੰਦਰ ਨਾ ਹੰਗ ਹੰਗ ਹੰਗ, ਇਹ ਸੋ ਰੂਪ ਹੋ ਜਾਏ। ਸੋ ਹੰਗ ਸੋ ਹੰਗ ਸੋ ਹੰਗ ਸੋ ਜਾ ਕੋ ਹੈ ਜਾਪ, ਤਾਂ ਕੋ ਲਿਪਤ ਨਾ ਹੋਏ ਪੁੰਨ ਨਰ ਪਾਪ। ਉੱਥੇ ਜਾ ਕੇ ਉਲਟ ਕੇ ਹੰਗ ਤੋਂ ਸੋ ਹੋ ਜਾਂਦਾ, ਅਤੇ ਸੋਏ ਦੇ ਹੰਗ 'ਚ ਆ ਜਾਂਦਾ। ਹੰਗ ਸੋ ਹੋ ਜਾਂਦਾ, ਸੋਏ ਦੇ ਹੰਗ 'ਚ ਆ। ਸੋ ਹੰਗ ਸੋ ਹੰਗ ਸੋ ਪਰਮਾਤਮਾ, ਹੰਗ ਜੀਵ, ਜੀਵ ਬ੍ਰਹਮ 'ਚ ਲੀਨ ਹੋ ਗਿਆ, ਜੀਵ ਬ੍ਰਹਮ 'ਚ। ਹੰਗ ਸੋ ਸੋ ਹੰਗ ਹੰਗ ਸੋ ਸੋ ਹੰਗ, ਇਹਦਾ ਨਹੀਂ ਹੰਸ। ਬ੍ਰਹਮ ਗਿਆਨੀ ਨੂੰ, ਮਹਾਂਪੁਰਖ ਨੂੰ ਪਹਿਲਾਂ ਕਿਉਂ ਆਉਂਦੇ ਸੀ ਹੰਸ? ਹੰਸ ਤੋਂ ਫਿਰ ਆਉਂਦੇ ਨੇ ਪਰਮ ਹੰਸ। ਹੰਸ ਤਾਂ ਹੁੰਦਾ ਨਾ ਮਾਨ ਸਰੋਵਰ ਝੀਲ 'ਤੇ ਰਹਿੰਦੇ ਨੇ, ਸੁੱਚੇ ਮੋਤੀ ਖਾਂਦੇ ਨੇ। ਅਤੇ ਬ੍ਰਹਮ ਗਿਆਨੀ ਨੂੰ, ਮਹਾਂਪੁਰਖ ਨੂੰ, ਬਖਸ਼ੇ ਹੋਏ ਰੱਬ ਦੇ ਨੂੰ, ਜਿਹੜਾ ਚੌਥੇ ਪਾਦੇ ਚੱਪੜਿਆ ਹੈ, ਉਹਨੂੰ ਵੀ ਪਰਮ ਹੰਸ ਆਖਿਆ ਹੈ। ਭਾਈ ਗੁਰਦਾਸ ਜੀ ਨੇ ਪਾਰੋ ਨੂੰ ਪਰਮ ਹੰਸ ਆਖਿਆ ਸੀ। ਪਾਰੋ ਡੱਲੇ ਦੇ ਰਹਿਣ ਵਾਲਾ ਗੁਰੂ ਅਮਰਦਾਸ ਦਾ ਬਖਸ਼ਿਆ ਹੋਇਆ ਸਿੱਖ ਸੀ, ਬੜੇ ਸਿਮਰਨ ਵਾਲਾ, ਬੜੀ ਸੇਵਾ ਵਾਲਾ। ਜਿਹਦੇ ਬਾਬਤ ਦੱਸਿਆ, ਝੱਖੜ ਝਾਂਗੀ ਮੀਂਹ ਵਰਸੇ ਭੀ ਸਿੱਖ ਲੰਘ ਗੁਰ ਪੈ ਜਾਈ। ਮੀਂਹ ਨੇਰੀ ਝੱਖੜ ਵਗਦੇ ਹੋਣ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਭੀ ਸਿੱਖ ਗੁਰ ਦੇਖਣ ਜਾਈ। ਭਾਵੇਂ ਖਾਰਾ ਸਮੁੰਦਰ ਲੰਘ ਕੇ ਜਾਣਾ ਪਏ ਸਿੱਖ ਨੂੰ, ਫਿਰ ਵੀ ਗੁਰੂ ਦੇ ਦਰਸ਼ਨ ਕਰਨ ਅੱਪੜ ਜਾਏ। ਸੋਹਣੀ ਜਿਵੇਂ ਦਰਿਆ ਚਨਾ ਤਰ ਕੇ ਮਹੀਂਵਾਲ ਨੂੰ ਮਿਲਣ ਜਾਂਦੀ ਸੀ, ਇੰਨਾ ਇਸ਼ਕ ਇੰਨਾ ਪ੍ਰੇਮ, ਨਦੀਓਂ ਪਾਰ ਰਾਂਝਣ ਦਾ ਠਾਣਾ, ਕੀਤਾ ਕੌਲ ਜ਼ਰੂਰ ਜਾਣਾ, ਮਿੰਨਤਾਂ ਕਰਾਂ ਮਲਾਹ ਦੇ ਨਾਲ, ਕਹੇ ਹੁਸੈਨ ਫਕੀਰ ਨਿਮਾਣਾ, ਦੁਨੀਆ ਛੱਡ ਆਖਰ ਮਰ ਜਾਣਾ, ਓੜਕ ਕੰਮ ਅੱਲਾ ਦੇ ਨਾਲ। ਸੋ ਇੰਨੀ ਪ੍ਰੀਤੀ, ਇੰਨੀ ਲਗਨ, ਇੰਨੀ ਤੜਪ, ਇੰਨੀ ਇੱਛਾ, ਇੰਨਾ ਵਿਰਾਗ, ਇਹਨੂੰ ਤੀਬਰ ਤਰ ਵਿਰਾਗ ਆਖਿਆ ਹੈ। ਤੀਬਰ ਤਰ ਪਰਮਹੰਸ ਉਸ ਸਿੱਖ ਨੂੰ ਆਖਿਆ ਜਿਹੜਾ ਗੁਰੂ ਦਾ ਐਡਾ ਆਸ਼ਿਕ ਪਿਆਰਾ ਸੀ, ਮਹਾਂਪੁਰਸ਼ ਜਿਹੜਾ ਹੰਸ ਹੰਸ ਹੋ ਗਿਆ ਸੀ, ਪਰ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਪਰਮਹੰਸ ਦੀ ਡਿਗਰੀ ਦਿੱਤੀ ਹੈ, ਖਿਤਾਬ ਦਿੱਤਾ ਹੈ, ਤਖੱਲਸ ਦਿੱਤਾ ਹੈ, ਉਪਾਧੀ ਦਿੱਤੀ ਹੈ ਉਹਨਾਂ ਨੂੰ, ਪਰਮਹੰਸ ਦੀ ਉਪਾਧੀ ਹੈ। ਪਰਮਹੰਸਾਂ ਦੇ ਨੇ ਹੰਸਾਂ ਤੋਂ ਵੀ ਵੱਡੇ ਹੰਸ, ਉਹ ਤਾਂ ਮਾਨਸਰੋਵਰ ਝੀਲ 'ਚ ਮੋਤੀ ਚੁਗਦੇ ਨੇ ਅਤੇ ਦੁੱਧ 'ਚੋਂ ਪਾਣੀ ਵੱਖਰਾ ਕਰਕੇ ਅਤੇ ਖੋਇਆ ਖਾ ਲੈਂਦੇ ਨੇ ਮਾਵਾ, ਅਤੇ ਜਿਹੜੇ ਪਰਮਹੰਸ ਹੁੰਦੇ ਨੇ ਇਹ ਸੰਸਾਰ 'ਚੋਂ ਮਿਥਿਆ ਦਾ ਤਿਆਗ ਕਰਕੇ ਜਿਹੜਾ ਸੱਤ ਹੈ ਉਹਨੂੰ ਪੀ ਜਾਂਦੇ ਨੇ, ਮਿਥਿਆ ਦਾ ਤਿਆਗ ਕਰਕੇ ਸੱਤ ਨੂੰ ਪੀ ਜਾਂਦੇ ਨੇ। ਕਹੂੰ ਉਮਾ ਮੈਂ ਅਨੁਭਵ ਆਪਣਾ, ਸਤ ਹਰੀ ਭਜਨ ਜਗਤ ਸਭ ਸੁਪਨਾ। ਉਮਾ ਨਾ ਪਾਰਵਤੀ ਦਾ, ਸ਼ਿਵ ਭਗਵਾਨਾਂ ਦੇ ਨੂੰਮਾ ਤੈਨੂੰ ਮੈਂ ਆਪਣਾ ਅਨੁਭਵ ਦੱਸਾਂ ਕਿ ਇਹ ਜਗਤ ਸੁਪਨਾ ਹੈ, ਪ੍ਰਭੂ ਦਾ ਭਜਨ ਸੱਤ ਹੈ। ਗੁਰੂ ਸਾਹਿਬ ਵੀ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ, ਵੀ ਨਾਮ ਹੀ ਸਦਾ ਰਹਿੰਦਾ ਹੈ। ਬੜੀ ਯਾਰ ਗੁਰਬਾਣੀ ਦੇ ਵਿੱਚ ਆਉਂਦਾ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਹਰੀ ਭਜਨ ਨੂੰ ਸੱਤ, ਪ੍ਰਭੂ ਦੇ ਨਾਮ ਨੂੰ ਹੀ ਸੱਤ ਆਖਿਆ। ਸੋ ਪਰਮਹੰਸ ਉਹ ਹੁੰਦਾ ਹੈ ਜਿਹੜਾ ਸਮਿਥਿਆ ਨੂੰ ਛੱਡਦਾ, ਸੁਪਨੇ ਨੂੰ ਛੱਡਦਾ, ਝੂਠ ਨੂੰ ਛੱਡਦਾ, ਇਸ ਅਪਵਿੱਤਰ ਨੂੰ ਛੱਡਦਾ, ਇਸ ਨਾਮ ਰੂਪ ਜਗਤ ਨੂੰ ਛੱਡਦਾ, ਜੀਵ ਭਾਵ ਜਾਂਦਾ ਰਹਿ, ਬ੍ਰਹਮ ਭਾਵ ਆ ਜਾ, ਸੱਤ ਨੂੰ ਪੀ ਜਾ, ਚਿੱਤ ਨੂੰ ਪੀ ਜਾ, ਆਨੰਦ ਨੂੰ ਪੀ ਜਾ, ਸ਼ਾਂਤੀ ਨੂੰ ਪੀ ਜਾ, ਉਸ ਮਸਤੀ ਨੂੰ ਪੀ ਜਾ, ਉਹਨੂੰ ਹੀ ਪੀ ਜਾ। ਇੰਨਾ ਪੀਏ ਭਗਤ ਕਬੀਰ ਜੀ ਦੀ ਇੱਕ ਤੁਕ ਆਉਂਦੀ ਹੈ, ਸੁਰਤ ਕੁਲਾਰੀ ਭਈ ਮਤਵਾਰੀ ਮਧਵਾ ਪੀ ਗਈ ਬਿਨ ਤੋਲੇ। ਸੁਰਤ ਕੁਲਾਰੀ ਭਈ ਮਤਵਾਰੀ ਮਧਵਾ ਪੀ ਗਈ ਬਿਨ ਤੋਲੇ, ਮੇਰੀ ਸੁਰਤੀ ਹੀ ਕਲਾਲਣ ਹੋ ਗਈ। ਕਲਾਲਣ ਆਉਂਦੇ ਨੇ ਜਿਹੜੀ ਸ਼ਰਾਬ ਵੇਚਦੇ ਨੇ, ਮੇਰੀ ਸੁਰਤੀ ਜਿਹੜੀ ਹੈ ਇਹ ਕਲਾਲਣ ਹੈ। ਇੱਥੇ ਸੂਫੀ ਜਿਹੜੇ ਨੇ ਨਾ, ਉਹ ਮਸਤੀ ਨੂੰ ਸ਼ਰਾਬ ਆਉਂਦੇ ਨੇ, ਭਗਤੀ ਨੂੰ ਸ਼ਰਾਬ ਆਉਂਦੇ, ਇਸ਼ਕ ਨੂੰ ਸ਼ਰਾਬ ਆਉਂਦੇ ਨੇ, ਸਤ ਚਿੱਤ ਆਨੰਦ ਨੂੰ ਸ਼ਰਾਬ ਆਉਂਦੇ ਨੇ। ਉਹਨਾਂ ਦੀ ਭਾਸ਼ਾ 'ਚ ਭਗਤ ਕਬੀਰ ਜੀ ਦੀ ਆਉਂਦੇ ਨੇ, ਸੁਰਤ ਕਲਾਰੀ ਭਈ ਮਤਵਾਰੀ, ਇਹ ਮਸਤ ਹੋ ਗਈ ਹੈ ਉਸ ਸ਼ਰਾਬ ਨੂੰ ਪੀ ਕੇ, ਮਧਵਾ ਪੀ ਕੇ ਬਿਨਾਂ ਤੋਲਣ ਤੋਂ। ਹੁਣ ਤੋਲ ਤੋਲ ਕੇ ਕੀ ਪੀਣਾ, ਹੁਣ ਇੱਕ ਪਿਆਲਾ ਕੀ ਪੀਣਾ ਹੋਇਆ, ਹੁਣ ਹਿਸਾਬ ਕਿਤਾਬ ਕੋਈ ਨਹੀਂ, ਹੁਣ ਤਾਂ ਸਾਰਾ ਮੈਖਾਨਾ ਹੀ ਡਕਾਰ ਗਈ ਹੈ। ਸੁਰਤ ਜਿਹੜੀ ਹੈ ਉਹਦੇ 'ਚ ਮਸਤ ਹੋ ਗਈ, ਜਿਵੇਂ ਗੁਰੂ ਨਾਨਕ ਸਾਹਿਬ ਆਖਿਆ ਸੀ ਨਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਸ ਖੁਮਾਰੀ 'ਚ ਸੁਰਤੀ ਜਿਹੜੀ ਹੈ, ਹੋਰ ਜਗ੍ਹਾ ਵੀ ਦੱਸਿਆ ਗੁਰਬਾਣੀ 'ਚ, काया कलालन लाहन मेलो गुर का शब्द गुड़ कीन रे। इस तरह शराब का रूपक बन के मैं भी वो शराब पीती जिहड़ी बिना ही गुड़ तो बनती है। सच सरा गुड़ बाहरा जिस वे सच्चा नौ। इस तरह वो परमहंस हो जाता है सिमरन करके। उन परमहंसा आकाश उड़ारियां लांदियां वेख के जेड़े धरती ते घसर के टुरन वाले ने कीड़े ने जिन्हां दी कोई औकात नहीं है जिन्हां दे बड़े कमजोर खंभ ने हाए नहीं कोई ना खंभ ਉਹ ਉਹਨਾਂ ਨੂੰ ਉੱਡਦਿਆਂ ਵੇਖ ਕੇ ਉਹਨਾਂ ਦੀ ਰੀਸੇ ਝੂਠੀਆਂ ਗੱਪਾਂ ਮਾਰਦੇ ਨੇ ਵੀ ਅਸੀਂ ਵੀ ਆਕਾਸ਼ 'ਚ ਉਡਾਰੀਆਂ ਲਾ ਲੈਂਦੇ ਹਾਂ ਅਸੀਂ ਵੀ ਆਕਾਸ਼ਾਂ 'ਚ ਉੱਡ ਉੱਡ ਕੇ ਆਏ ਹਾਂ। ਬੜਾ ਝੂਠ ਬੋਲੀ ਜਾਂਦੇ ਨੇ ਨਾ ਉਸ ਝੂਠ ਦਾ ਆਪ ਨੂੰ ਫਾਇਦਾ ਨਾ ਅਗਲੇ ਨੂੰ ਫਾਇਦਾ। ਸਮਾਂ ਵੀ ਬੇਅਰਥ ਗੁਆ ਲਿਆ ਮਿਹਨਤ ਵੀ ਬੇਅਰਥ ਗੁਆ ਲਈ। ਇੱਕ ਤੁਕ ਆਉਂਦੀ ਗੁਰੂ ਮਹਾਰਾਜ ਦੀ ਬਾਣੀ ਵਿੱਚ ਔਗਣ ਫਿਰ ਲਾਗੂ ਪਏ ਕੂਰ ਵਜਾਵੇ ਤੂਰ। ਭਈ ਕੂੜ ਜਿਹੜਾ ਝੂਠ ਤੂਰ ਨਾ ਵਾਜੇ ਵਜਾਉਂਦਾ ਹੈ ਤੁਰੀਆਂ ਵਜਾਉਂਦਾ ਹੈ ਨਫੀਰੀਆਂ ਸ਼ਹਿਨਾਈਆਂ ਭਈ ਮੇਰੇ ਦੁਆਰਾ ਤੂੰ ਲੋਕਾਂ ਨੂੰ ਭਰਮਾਈ ਰੱਖਿਆ ਹੈ ਮੈਂ ਤੈਨੂੰ ਭਰਮਾ ਲਿਆ ਹੈ ਤੂੰ ਲੋਕਾਂ ਨੂੰ ਠੱਗੀ ਵਗੀ ਮੈਂ ਤੈਨੂੰ ਠੱਗ ਲਿਆ ਹੈ। ਵੱਡੀ ਠੱਗੀ ਮਿਥਿਆ ਗਿਆਨੀ ਵਾਚ ਗਿਆਨੀ ਆਪਣੇ ਆਪ ਨਾਲ ਹੀ ਠੱਗੀ ਕਰ ਲੈਂਦਾ। ਆਪਣੇ ਪ੍ਰਤੀ ਆਪ ਇਮਾਨਦਾਰ ਹੋ ਕੇ ਸਾਧਨ ਕਰੇ ਅਤੇ ਉਸ ਇਮਾਨਦਾਰੀ ਨਾਲ ਕੀਤਾ ਹੋਇਆ ਸਾਧਨ ਸਿਮਰਨ ਦਾ ਜੀਭ ਤੋਂ ਸ਼ੁਰੂ ਕਰੇ। ਇੱਕ ਦੋ ਜੀਭ ਹੋਣ ਲੱਖ ਹੋਏ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀ ਆਏ ਇੱਕ ਨਾਮ ਜਗਦੀਸ਼ ਏਤ ਰਾਏ ਪਤ ਪੌੜੀਆਂ ਚੜੀਏ ਹੋਏ ਇਕੀਸ ਇਸ ਪੌੜੀ 'ਤੇ ਚੜਿਆਂ ਇਕੀਸ ਇੱਕ ਈਸ਼ਵਰ ਨਾਲ ਮਿਲ ਜਾਏਗਾ। ਜੀਭ ਤੋਂ ਸਿਮਰਨ ਸ਼ੁਰੂ ਕਰੇ ਸਿਮਰਨ ਕਰਦਿਆਂ ਕਰਦਿਆਂ ਅਤੇ ਫਿਰ ਧਿਆਤਾ ਤੇ ਰੂਪ ਹੋ ਜਾਏ ਗਿਆਤਾ ਗੇ ਰੂਪ ਹੋ ਜਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਬੁੱਧ ਜਿਹੜੀ ਏ ਉੱਥੇ ਜਾ ਕੇ ਹਰੀ ਜਾਏ ਸਿੱਧੀ ਪ੍ਰਾਪਤ ਹੋ ਜਾਏ ਸਿੱਧ ਅਵਸਥਾ। ਹੁਣ ਬਿਨਾਂ ਹੀ ਜਪੇ ਤੋਂ ਨਾਮ ਜਪ ਉੱਥੇ ਜਾ ਕੇ ਅਜਪਾ ਜਾਪ ਹੋ ਜਾਏ ਬਿਨਾਂ ਜਪਣ ਤੋਂ ਹੀ ਜਪਿੰਦਾ। ਆਉਂਦੇ ਨੇ ਜਦੋਂ ਕੋਈ ਇਹ ਧਰਤੀ ਦੇ ਗ੍ਰੈਵੀਟੇਸ਼ਨ ਤੋਂ ਗੁਰੂਤਵਾਕਰਸ਼ਣ ਤੋਂ ਕੋਈ ਚੀਜ਼ ਉਤਾਂ ਉੱਠ ਜਾਏ ਉਤਲੀ ਹਵਾ 'ਚ ਜਾ ਕੇ ਫਿਰ ਉਹ ਆਪਣੇ ਆਪ ਹੀ ਉੱਥੇ ਘੁੰਮਦਾ ਰਹਿੰਦਾ ਹੈ ਉਤਾਂ ਉੱਥੇ ਹੁਣ ਉਹਨੂੰ ਜ਼ੋਰ ਨਹੀਂ ਲਾਉਣਾ ਪੈਂਦਾ। ਇਸ ਤਰ੍ਹਾਂ ਪਰਮੇਸ਼ਰ ਜਿਹੜਾ ਹੈ ਪ੍ਰਭੂ ਜਿਹੜਾ ਹੈ ਬ੍ਰਹਮ ਜਿਹੜਾ ਹੈ ਜੋਤ ਸਰੂਪ ਪਰਮਾਤਮਾ ਹੈ ਜਦੋਂ ਇਹ ਤਿੰਨਾਂ ਗੁਣਾਂ ਤੋਂ ਅਗਾਂਹ ਟੁਰ ਜਾਂਦੀ ਹੈ ਸੁਰਤ ਤਿੰਨਾਂ ਸਰੀਰਾਂ ਤੋਂ ਅੱਗੇ ਟੁਰ ਜਾਂਦੀ ਸੁਰਤ ਪੰਜਾਂ ਕੋਸਾਂ ਤੋਂ ਅੱਗੇ ਟੁਰ ਜਾਂਦੀ ਹੈ ਸੁਰਤ ਜਾਗਰਤ ਸੁਪਨ ਸ਼ੁਪਤੀ ਤਿੰਨਾਂ ਅਵਸਥਾ ਤੋਂ ਉੱਤੇ ਉੱਠ ਜਾਂਦੀ ਹੈ ਸੁਰਤ ਸਿਮਰਨ ਕਰਕੇ। ਉਹ ਫਿਰ ਇਹਦਾ ਜਿਹੜਾ ਗੁਰੂਤਵਾਕਰਸ਼ਣ ਨਾ ਗ੍ਰੈਵੀਟੇਸ਼ਨ ਸਰੀਰ ਦਾ ਤਿੰਨਾਂ ਹੀ ਸਰੀਰਾਂ ਦਾ ਅਸਥੂਲ ਸਰੀਰ ਦਾ ਸੂਖਮ ਸਰੀਰ ਦਾ ਕਾਰਨ ਸਰੀਰ ਦਾ ਇਸ ਮਾਇਆ ਦੇ ਪ੍ਰਭਾਵ ਤੋਂ ਇਹਦੀ ਖਿਚਾਵਟ ਤੋਂ ਇਹਦੀ ਖਿੱਚ ਤੋਂ ਇੰਦਰੀਆਂ ਉਤਾਂ ਟੁਰ ਜਾਂਦੀਆਂ ਨੇ ਸੁਰਤ ਉਤਾਂ ਉੱਠ ਜਾਂਦੀ। ਉੱਥੇ ਫਿਰ ਪ੍ਰਭੂ ਪਰਮਾਤਮਾ ਨੂੰ ਖਿੱਚ ਲੈਂਦਾ ਚੁੰਬਕੀ ਸ਼ਕਤੀ ਦੀ ਤਰ੍ਹਾਂ। ਉਹਦਾ ਨਾਂ ਅਸਲ ਪ੍ਰਸਾਦ ਹੈ ਜਿੱਥੇ ਆਉਂਦੇ ਨੇ ਗੁਰਪ੍ਰਸਾਦ। ਗੁਰੂ ਦੀ ਉਦੋਂ ਕਿਰਪਾ ਹੁੰਦੀ ਹੈ ਜਦੋਂ ਇਹ ਮਾਇਆ ਦੇ ਖਿੱਚ ਤੋਂ ਇਹਦੇ ਗੁਰੂਤਵਾਕਰਸ਼ਣ ਤੋਂ ਇਸ ਗ੍ਰੈਵੀਟੇਸ਼ਨ ਤੋਂ ਜਦੋਂ ਸੁਰਤੀ ਉਦਾਂ ਟੁਰ ਜਾਂਦੀ ਹੈ ਤਿੰਨਾਂ ਅਵਸਥਾ ਤੋਂ ਅੱਗੇ ਉੱਥੇ ਫਿਰ ਪ੍ਰਭੂ ਦੀ ਜਿਹੜੀ ਹੈ ਨਾ ਗ੍ਰੇਸ ਉੱਥੇ ਉਹਦੀ ਕਿਰਪਾ ਸ਼ੁਰੂ ਹੁੰਦੀ ਹੈ। ਉਹਨੂੰ ਕਹਿੰਦੇ ਨੇ ਪ੍ਰਸਾਦ। ਉਹਦਾ ਜਿਹੜੀ ਪ੍ਰਸਾਦ ਹੈ ਉਹਦੀ ਜਿਹੜੀ ਖਿੱਚ ਹੈ ਉਹਦੀ ਖਿੱਚ ਕਰਕੇ ਸੁਰਤੀ ਫਿਰ ਆਪਣੇ ਆਪ ਹੀ ਬ੍ਰਹਮ ਰੂਪ ਹੋ ਜਾਂਦੀ ਹੈ ਦ੍ਵੈਤ ਏਕ ਰੂਪ ਹੋਏ ਗਏ। ਹੁਣ ਹੁਣ ਫਿਰ ਪਿਛਾ ਨਹੀਂ ਆਉਂਦੀ। ਇੱਕ ਲੋਕਲ ਕਹਾਵਤ ਹੈ ਵੀ ਭੀਮ ਨੇ ਹਾਥੀ ਸੁੱਟੇ ਉਹਨਾਂ ਦੇ ਕੁਰੰਗ ਉਤਲੀ ਹਵਾ 'ਚ ਘੁੰਮਣ ਲੱਗ ਗਏ। ਇਸ ਤਰ੍ਹਾਂ ਇਹ ਸੁਰਤੀ ਜਿਹੜੀ ਹੈ ਉਹ ਇਸ ਖਿੱਚ ਤੋਂ, ਇਹ ਮਾਇਆ ਦੀ ਖਿੱਚ ਤੋਂ ਉਹਦਾ ਜਦੋਂ ਟੁਰ ਜਾਂਦੀ ਹੈ, ਜਾਗਰਤ ਸੁਪਨ ਸ਼ੁਪਤੀ ਦੀ ਖਿੱਚ, ਮਾਇਆ ਦੀ ਖਿੱਚ, ਇਸ ਪ੍ਰਮਾਦ ਦੀ ਖਿੱਚ ਨਹੀਂ ਰਹਿੰਦੀ, ਇੰਦਰੀਆਂ ਦੀ ਖਿੱਚ ਨਹੀਂ ਰਹਿੰਦੀ। ਆਜ ਮਿਲਾਵਾ ਸੇਖ ਫਰੀਦਾ ਟਾਕਮ ਕੂੰਜੜੀਆਂ ਮਨੋ ਮਚਿੰਦੜੀਆਂ, ਇਹ ਜਿਹੜੀਆਂ ਮਨ ਨੂੰ ਮਚਾਉਣ ਵਾਲੀਆਂ ਸੀ, ਇਹਨਾਂ ਦੀ ਖਿੱਚ ਤੋਂ ਉਹ ਤਾਂ ਟੁਰ ਜਾਂਦੀ ਸੁਰਤੀ। ਫਿਰ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਫਿਰ ਬ੍ਰਹਮ ਗਿਆਨੀ ਦਾ ਧਿਆਨ ਬ੍ਰਹਮ ਰੂਪ ਹੋ ਜਾਂਦਾ ਹੈ। ਫਿਰ ਇਹ ਪਰਮਹੰਸ ਹੋ ਜਾਂਦਾ ਹੈ। ਉਹ ਤਾਂ ਠੀਕ ਹੈ, ਐਨ ਇਮਾਂ ਹੈ ਐਨਲ ਹੱਕ ਤਰਾਨਾ, ਲੇਕਿਨ ਇਹ ਕੁਫਰ ਵੀ ਹੈ ਅਗਰ ਦੀਦੇ ਮਨਸੂਰ ਨਾ ਹੋ। ਬਿਲਕੁਲ ਐਨ ਸਹੀ ਗੱਲ ਹੈ, ਐਨਲ ਹੱਕ ਤਰਾਨਾ ਹਮ ਬ੍ਰਹਮ ਅਸਮੀ ਠੀਕ ਹੈ, ਪਰ ਜੇ ਉੱਥੇ ਪਹੁੰਚ ਕੇ ਆਖੇ, ਬਿਨਾਂ ਪਹੁੰਚਣ ਤੋਂ ਮਹਾਰਾਜ ਜੀ ਆਉਂਦੇ ਨੇ ਕੂੜੀ ਕੂੜੇ ਠੀਸ, ਝੂਠਿਆਂ ਲੋਕਾਂ ਦੀਆਂ ਵਾਚ ਗਿਆਨੀਆਂ ਦੀਆਂ, ਮਿਥਿਆ ਗਿਆਨੀਆਂ ਦੀਆਂ ਝੂਠੀਆਂ ਠੀਸਾਂ, ਠੀਸ ਨਾ ਗੱਪ ਦਾ, ਝੂਠੀਆਂ ਗੱਲਾਂ ਨੇ, ਝੂਠੀਆਂ ਗੱਪਾਂ ਨੇ, ਉਹ ਕੂੜੇ ਨੇ, ਝੂਠੇ ਨੇ। ਸੁਣ ਗੱਲਾਂ ਆਕਾਸ ਕੀ ਕੀਟਾਂ ਈ ਰੀਸ, ਆਕਾਸ 'ਚ ਉੱਡਣ ਵਾਲਿਆਂ ਦੀ ਰਹਿਣੀ ਰਹਿਤ ਵੇਖ ਕੇ ਕੀੜੇ ਵੀ ਉੱਡਣ ਲੱਗੇ ਪਰ ਉੱਡ ਨਾ ਸਕੇ, ਝੂਠੀਆਂ ਗੱਪਾਂ ਮਾਰਨ ਲੱਗ ਗਏ। ਪਰਮਹੰਸਾਂ ਦੀ ਰੀਸ ਦੇ ਨਾਲ ਜਿਹੜੇ ਅਧੂਰੇ ਸਨ ਵਾਚ ਗਿਆਨੀ, ਉਹ ਵੀ ਆਖਣ ਲੱਗ ਪਏ ਹਮ ਬ੍ਰਹਮ ਅਸਮੀ। ਮਹਾਰਾਜ ਜੀ ਆਉਂਦੇ ਨੇ ਨਾ ਭਾਈ, ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਗੁਰੂ ਨਾਨਕ ਸਾਹਿਬ ਆਉਂਦੇ ਨੇ ਨਦਰੀ ਨਾ ਕਿਰਪਾ ਦ੍ਰਿਸ਼ਟੀ ਨਾਲ, ਜਦੋਂ ਉੱਥੇ ਜਾ ਕੇ ਉਹਦੀ ਚੁੰਬਕੀ ਸ਼ਕਤੀ, ਉਹਦੀ ਪ੍ਰਸਾਦ ਕਿਰਪਾ ਕਰਕੇ ਉੱਥੇ ਅਪੜੀਦਾ ਹੈ, ਉਹਦੇ ਤੱਕ ਪਹੁੰਚੀਦਾ ਹੈ। ਬ੍ਰਹਮ ਗਿਆਨੀ ਸੇਜਣ ਪਏ ਨਾਨਕ ਜਿਨ ਪ੍ਰਭਾਪ ਕਰੇ, ਜਿਹਦੇ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਬਈ ਉੱਥੇ ਪਹੁੰਚਦਾ ਹੈ। ਨਾਨਕ ਨਦਰੀ ਪਾਈਏ, ਉਹਦੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤੀ ਹੁੰਦੀ ਹੈ, ਮਿਹਰ ਕਰਕੇ ਆਪਣੀ ਹੋਂ ਛੱਡ ਕੇ ਉਹਦੇ ਸਮਰਪਣ 'ਚ ਆ ਜਾਓ। ਸਾਧਨ ਦਾ ਹੰਕਾਰ, ਸਾਧਨ ਕਰੇ ਸਹੀ, ਛੱਡਣਾ ਨਹੀਂ ਸਾਧਨ, ਸੇਵਾ ਕਰਨੀ, ਸਿਮਰਨ ਕਰਨਾ, ਸੰਗਤ ਕਰਨੀ, ਪਰਉਪਕਾਰ ਦੇ ਕੰਮ ਕਰਨੇ, ਪੂਰਾ ਜ਼ੋਰ ਲਾਉਣਾ ਹੈ, ਬੜੀ ਹਿੰਮਤ, ਬੜਾ ਪੁਰਸ਼ਾਰਥ ਕਰਨਾ ਹੈ, ਇੰਨਾ ਪੁਰਸ਼ਾਰਥ ਕਰਨਾ ਹੈ। ਪਰ ਫਿਰ ਪੁਰਸ਼ਾਰਥ ਦਾ ਹੰਕਾਰ ਨਹੀਂ ਕਰਨਾ, ਆਪਾਂ ਸਮਰਪਣ ਕਰਦੇ, ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕੈਦ ਕਬੀਰ। ਫਿਰ ਜਾ ਕੇ ਪ੍ਰਾਪਤੀ ਹੁੰਦੀ ਹੈ। ਗੁਰੂ ਮਹਾਰਾਜ ਜੀ ਆਉਂਦੇ ਨੇ ਉਹਦੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤੀ ਹੁੰਦੀ ਹੈ ਬਈ ਪਰਮੇਸ਼ਰ ਦੀ। ਅਤੇ ਜੇ ਕਿਰਪਾ ਨਹੀਂ ਹੋਈ, ਸਿਮਰਨ ਨਹੀਂ ਕੀਤਾ, ਭਗਤੀ ਨਹੀਂ ਆਈ, ਬਖਸ਼ਿਸ਼ ਨਹੀਂ ਹੋਈ, ਅਤੇ ਐਵੇਂ ਕੂੜਿਆਂ ਦੀਆਂ ਕੂੜੀਆਂ ਗੱਪਾਂ ਹੁੰਦੀਆਂ ਨੇ। ਸੋ ਉਹਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਿਵੇਂ ਕਰਨੀ ਹੈ, ਉਹਦੀ ਮਿਹਰ ਕਿਵੇਂ ਹੋਣੀ ਹੈ, ਇਹ ਗੁਰੂ ਸਾਹਿਬ ਨੇ ਇਸ ਪੌੜੀ 'ਚ ਦੱਸ ਹੀ ਦਿੱਤਾ ਹੈ। ਇੰਨਾ ਸਿਮਰਨ ਕਰੇ, ਹੇ ਪ੍ਰਭੂ ਮੇਰੀ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖਾਂ ਤੋਂ 20 ਲੱਖ ਹੋ ਜਾਏ, ਇੱਕ ਇੱਕ ਜੀਵ ਲੱਖਾਂ ਵਾਰ ਤੇਰੇ ਨਾਮ ਦਾ ਸਿਮਰਨ ਕਰੇ। ਇਸ ਤਰ੍ਹਾਂ ਇੱਕ ਨਾਮ ਜਗਦੀਸ਼ ਦਾ ਜਿਹੜਾ ਹੈ, ਜਗਤ ਦੇ ਈਸ਼ਵਰ ਦਾ, ਉਹ ਜਪੇ। ਇਹ ਰਾਹ ਹੈ, ਇਹ ਪੌੜੀਆਂ ਡੰਡੇ ਨੇ, ਇਹਨਾਂ 'ਤੇ ਚੜ੍ਹੇ ਅਤੇ ਫਿਰ ਇੱਕ ਈਸ਼ਵਰ ਦੇ ਨਾਲ ਇੱਕਮਿੱਕ ਹੋ ਜਾਏ। ਇਹ ਤਾਂ ਹੋ ਗਿਆ ਠੀਕ, ਉਹਦੇ 'ਤੇ ਹੁੰਦੀ ਹੈ ਕਿਰਪਾ ਦ੍ਰਿਸ਼ਟੀ, ਅਤੇ ਜਿੰਨਾ ਚਿਰ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ ਉਨਾਂ ਚਿਰ ਕੂੜੇ ਲੋਕਾਂ ਦੀਆਂ ਕੂੜੀਆਂ ਗੱਪਾਂ ਨੇ। ਅਤੇ ਗੁਰੂ ਸਾਹਿਬਾਂ ਦੇ ਨੇ ਕਿਰਪਾ ਦ੍ਰਿਸ਼ਟੀ ਕਰਕੇ, ਉਹਦੀ ਮਿਹਰ ਕਰਕੇ, ਬਖਸ਼ਿਸ਼ ਕਰਕੇ ਉੱਥੇ ਪਹੁੰਚਿਆ ਜਾਂਦਾ ਹੈ। ਅਤੇ ਬਖਸ਼ਿਸ਼ ਤਾਂ ਹੋਣੀ ਹੈ ਜੇ ਆਪਾ ਪਾਪ ਗਵਾ ਕੇ ਉਹਦੇ ਸਮਰਪਣ ਹੋ ਜਾਏ ਤਾਂ ਇਹ ਬਖਸ਼ਿਆ ਜਾਂਦਾ ਹੈ। ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਭੁੱਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ੁਰ ਬਖਸ਼ਣ ਯੋਗੇ, ਕਰੋ ਕਿਰਪਾ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।